ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ
ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਰਾਗ ਸੋਹੇ ਮਹੱਲਾ ਪਹਿਲਾ, ਚੰਤ ਕਰ ਦੂਜਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਹਮ ਘਰ ਸਾਜਨ ਆਏ, ਸਾਚਾ ਮੇਲ ਮਿਲਾਏ, ਹਮ ਘਰ ਸਾਜਨ ਆਏ, ਸਾਚਾ ਮੇਲ ਮਿਲਾਏ, ਸਹਿਜ ਮਿਲਾਏ ਹਰ ਮਨ ਪਾਏ, ਪੰਚ ਮਿਲੇ ਸੁਖ ਪਾਇਆ, ਸਾਈ ਵਸਤ ਪ੍ਰਾਪਤ ਹੋਏ, ਜਿਸ ਸੇਤੇ ਮਨ ਲਾਇਆ, ਅਨ ਦਿਨ ਮੇਲ ਭਇਆ ਮਨ ਮਾਨਿਆ, ਘਰ ਮੰਦਰ ਸੁਹਾਏ, ਪੰਚ ਸ਼ਬਦ ਧੁਨ ਅਨਹਦ ਵਾਜੇ, ਹਮ ਘਰ ਸਾਜਨ ਆਏ, ਅਨ ਦਿਨ ਮੇਲ ਭਇਆ ਮਨ ਮਾਨਿਆ, ਘਰ ਮੰਦਰ ਸੁਹਾਏ, ਪੰਚ ਸ਼ਬਦ ਧੁਨ ਅਨਹਦ ਵਾਜੇ, ਹਮ ਘਰ ਸਾਜਨ ਆਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਮੁਖ ਉਚਰੈ ਸ਼ਸਤਰ ਖੱਟ, ਗਿਰਨ ਚੜ ਜਾਏ, ਅੰਧ ਲਖੈ ਬਦਰੋ ਸੁਨੈ, ਜੋ ਕਾਲ ਕਿਰਪਾ ਕਰਾਏ, ਬੇਸਮਾਰ ਅਥਾਹ ਅਵੰਤ ਅਤੁਲੈ, ਜਿਉ ਬਲਾਬੋ ਤਿਉ ਨਾਨਕ ਦਾਸ ਬੋਲੇ। ਸਤਿਗੁਰੂ ਅੰਤਰਜਾਮੀ ਗਰੀਬ ਨਿਵਾਜ ਚਵਰ ਛਤਰ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਗੋਦ ਅੰਦਰ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਾਵਨ ਸਥਾਨ ਗੁਰਦੁਆਰਾ ਦੀਵਾਨ ਹਰਿਮੰਦਰ ਸਾਹਿਬ ਜੀ ਵਿਖੇ ਗੁਰੂ ਚਰਨਾਂ ਵਿੱਚ ਜੁੜ ਕੇ ਸੱਚੀ ਨਾਮ ਦੇ ਬਾਣੀ ਦੀ ਵਸਤੂ ਪ੍ਰਾਪਤ ਕਰਨ ਲਈ ਜੁੜ ਬੈਠੀ ਸਾਧ ਸੰਗਤ ਆਪ ਵਡਭਾਗੀ ਹੋ ਜਿਨ੍ਹਾਂ ਨੂੰ ਇਹ ਸ੍ਰੇਸ਼ਟ ਸਮਾਂ ਪ੍ਰਾਪਤ ਹੋਇਆ ਹੈ। ਔਰ ਪਿਆਰ ਨਾਲ ਸਾਰੇ ਇੱਕ ਵਾਰ ਫਤਿਹ ਬੁਲਾਈਏ ਤਾਂ ਕਿ ਸਾਡਾ ਮਨ ਬਿਰਤੀ ਟਿਕ ਸਕੇ, ਅਸੀਂ ਉਹ ਸੱਚੇ ਬਾਣੀ ਦੇ ਗਾਹਕ ਬਣ ਸਕੀਏ। ਗੁਰੂ ਸਾਡੇ 'ਤੇ ਕਿਰਪਾ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਿਵਾਰ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸੋਢੀ ਸੁਲਤਾਨ ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੇ। ਐਸੇ ਦਾਤਾ ਜੀ ਦੇ ਪਾਵਨ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ, ਜੋ ਅੱਜ ਦੇ ਪਾਵਨ ਪਵਿੱਤਰ ਸ੍ਰੀ ਮੁੱਖ ਵਾਕ ਮਾਲਕ ਨੇ ਸਾਨੂੰ ਬਖਸ਼ਿਸ਼ ਕੀਤੇ ਹਨ, ਉਹਨਾਂ ਦੀ ਕਥਾ ਵਿਚਾਰ ਆਪਾਂ ਸਰਵਣ ਕਰਾਂਗੇ। ਔਰ ਅੱਜ ਹਾੜ੍ਹ ਦੇ ਮਹੀਨੇ ਦੀ ਸੰਗਰਾਂਦ ਹੈ, ਉਸ ਸ਼ਬਦ ਦੀ ਵੀ ਇਸ ਮਹੀਨੇ ਦੀ ਵਿਚਾਰ ਨਾਲ ਵੀ ਜੁੜਾਂਗੇ। ਔਰ ਗਰੀਬ ਨਿਵਾਜ ਜੀ ਨੇ ਕੱਲ ਸਾਨੂੰ ਜੋ ਪਾਵਨ ਬਖਸ਼ਿਸ਼ ਕੀਤੀ ਸੀ, ਇੱਕ ਵਿਆਹ ਦੇ ਰੂਪਕ ਵਿੱਚ ਸ਼ਬਦ ਉਚਾਰਿਆ ਗੁਰੂ ਰਾਮਦਾਸ ਜੀ ਨੇ। ਅੱਜ ਦਾ ਸ਼ਬਦ ਵੀ ਉਹਦਾ ਬਾਹਰੀ ਭਾਵ ਨਜ਼ਰ ਆ ਰਿਹਾ ਹੈ, ਜਿਵੇਂ ਕੋਈ ਬਰਾਤ ਤੋਂ ਪਹਿਲਾਂ, ਬਰਾਤ ਲੈ ਕੇ ਵਿਆਹ ਤੋਂ ਪਹਿਲਾਂ ਜਾਨੀ ਮਿਲ ਕੇ ਆਉਂਦੇ ਹਨ, ਔਰ ਉਹਨਾਂ ਦੀ ਆਮਦ ਵਿੱਚ ਇਹ ਸ਼ਬਦ ਗੁਰਮੁਖ ਪਿਆਰੇ ਪੜ੍ਹਿਆ ਕਰਦੇ ਹਨ, ਹਮ ਘਰ ਸਾਜਨ ਆਏ। ਇਹ ਪਾਵਨ ਸ਼ਬਦ ਜੋ ਹੈ ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਹੈ, ਔਰ ਇਹ ਵੀ ਸ਼ਬਦ ਮਾਲਕ ਨੇ ਸੂਹੀ ਰਾਗ ਵਿੱਚ ਸੰਤਾਂ ਵਿੱਚੋਂ ਉਚਾਰਨ ਕੀਤਾ ਹੈ, ਕਿਉਂਕਿ ਸ਼ਬਦ ਮੇਰਾ ਹੈ। ਬਾਰਾਂ ਮਾਹ ਦੇ ਵੀ ਵਿਚਾਰ ਕਰਾਂਗੇ। ਆਓ ਪਿਆਰ ਨਾਲ ਸਾਰੇ ਸਰਵਣ ਕਰਨ ਕਰੀਏ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਰਾਗ ਸੂਹੇ ਮਹੱਲਾ ਪਹਿਲਾ, ਚੰਤ ਘਰ ਦੂਜਾ।
ਔਰ ਸੂਹੀ ਰਾਗ ਵਿੱਚ ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਉਚਾਰਨ ਕੀਤਾ ਸ਼ਬਦ ਹੈ ਸੰਤ। ਇਹ ਸੰਤ ਦਾ ਨਾਮ ਹੈ ਜਿਸ ਵਿੱਚ ਮਾਲਕ ਦਾ ਜਸ ਕਥਨ, ਉਹਨੂੰ ਸੰਤ ਆਖਿਆ ਜਾਂਦਾ ਹੈ। ਔਰ ਦੂਜੇ ਘਰ ਵਿੱਚ ਮਹਾਰਾਜ ਜੀ ਨੇ ਸੁਰ ਤਾਲ ਵਿੱਚ ਇਸ ਨੂੰ ਉਚਾਰਿਆ ਹੈ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਇੱਕ ਜੋ ਪਰਮਾਤਮਾ ਅਦਵੈਤ ਸਰੂਪ ਹੈ, ਭਾਵ ਉਹਦੇ ਵਰਗਾ ਹੋਰ ਕੋਈ ਨਹੀਂ ਹੈ, ਉਹ ਇੱਕੋ ਇੱਕ ਆਪ ਹੀ ਮਾਲਕ ਹੈ। ਉਹ ਓਅੰਕਾਰ ਜਿਹੜਾ ਹੈ ਜੋ ਸਰਬ ਦਾ ਪੈਦਾ ਕਰਨ ਵਾਲਾ ਪ੍ਰਕਾਸ਼ਕ ਹੈ, ਔਰ ਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ।
ਹਮ ਘਰ ਸਾਜਨ ਆਏ।
ਔਰ ਮਾਲਕ ਸਾਨੂੰ ਇਹ ਉਪਦੇਸ਼ ਦਿੰਦੇ ਹਨ ਕਿ ਸਾਡੇ ਘਰ ਵਿੱਚ ਸੱਜਣ ਸੰਤ ਗੁਰਮੁਖ ਪਿਆਰੇ ਆਏ ਹਨ। ਭਾਵ ਜਦੋਂ ਕੋਈ ਚੰਗੇ ਗੁਰਮੁਖ ਸਾਡੇ ਗ੍ਰਹਿ 'ਚ ਆਉਣ, ਅਸੀਂ ਆਉਂਦੇ ਹਾਂ ਸਾਡੇ ਗ੍ਰਹਿ 'ਚ ਗੁਰਸਿੱਖ ਗੁਰਮੁਖ ਆਏ ਹਨ, ਵਿਆਹ ਦੇ ਦਿਨਾਂ ਵਿੱਚ ਵੀ। ਔਰ ਆਮ ਤੌਰ 'ਤੇ ਜੋ ਜਾਣ ਆਉਂਦੀ ਹੈ ਅਤੇ ਰਾਗੀ ਸਿੰਘਾਂ ਨੂੰ ਕਿਹਾ ਜਾਂਦਾ ਕਿ ਤੁਸੀਂ ਇਹ ਸ਼ਬਦ ਦਾ ਗਾਇਨ ਕਰੋ ਵੀ ਸਾਡੇ ਘਰ ਸੱਜਣ ਗੁਰਮੁਖ ਆਏ ਹਨ। ਪਰ ਜਦੋਂ ਵੀ ਉਹੋ ਜਿਹੇ ਲੋਕ ਆ ਜਾਣ, ਭੰਗੜੇ ਪਾਉਂਦੇ ਆਉਣ, ਸ਼ਰਾਬਾਂ ਪੀ ਕੇ ਆਉਣ, ਉੱਥੇ ਸ਼ਬਦ ਗਾਇਨ ਕਰਨਾ ਨਿਰਾਦਰੀ ਹੈ। ਇਹ ਸੱਜਣ ਨਹੀਂ ਆ ਰਹੇ, ਪਤਾ ਨਹੀਂ ਗੁਰਮਤ ਨੂੰ ਤਿਲਾਂਜਲੀ ਦੇ ਕੇ ਦੂਰ ਕਰਕੇ ਤੁਰੇ ਆਉਂਦੇ ਹਨ, ਉੱਥੇ ਸੰਭਾਇਮਾਨ ਨਹੀਂ ਹੈ ਗੱਲ ਜਿਹੜੀ ਹੈ। ਅਸਲ 'ਚ ਮਹਾਰਾਜ ਜੀ ਕਹਿੰਦੇ ਸਾਡੇ ਗ੍ਰਹਿ ਵਿੱਚ ਉਹ ਸਭ ਗੁਣਾਂ ਨੂੰ ਮੈਂ ਸੱਜਣ ਆਖਿਆ ਹੈ। ਸੱਜਣ ਸਹੀ ਨਾਲ ਮੈਂ ਚੱਲਦਿਆਂ ਨਾਲ ਚਲੰਨ, ਜਿੱਥੇ ਲੇਖਾ ਮੰਗੀਏ ਤਿੱਥੇ ਖੜੇ ਦਿਸਣ। ਅਸਲ ਵੇਖੋ ਸਾਡਾ ਸੱਜਣ ਕੌਣ ਹੈ, ਜਿਹੜਾ ਨਾਲ ਦੇਣ ਸਾਥ ਰਹਿਣ ਵਾਲਾ ਹੈ? ਕੋਈ ਸਾਡਾ ਸਾਥੀ ਬੇਲੀ ਨਹੀਂ, ਅਸਲ ਸਾਡਾ ਸੱਜਣ ਪਰਮਾਤਮਾ, ਉਹਦੇ ਗੁਣ ਹਨ, ਮਨੁੱਖ ਦੇ ਨਾਲ ਰਹਿੰਦੇ ਹਨ। ਔਰ ਮਾਤਾ ਕਹਿੰਦੇ ਸਾਡੇ ਘਰ ਵਿੱਚ ਉਹ ਸੱਜਣ ਸੰਤ ਪਰਾਹੁਣੇ ਆਏ, ਸੰਤ ਪਰਾਹੁਣੇ ਕੀਰਤਨ ਹੋਆ ਰਹਿਣ ਸਭਾਏ। ਤੋ ਭਗਤ ਸੈਨ ਜੀ ਬਾਰੇ ਭਾਈ ਗੁਰਦਾਸ ਜੀ ਨੇ ਉਚਾਰਨ ਕੀਤਾ ਹੈ ਵੀ ਉਹਨਾਂ ਦੇ ਗ੍ਰਹਿ, ਉਹ ਕਹਿੰਦੇ ਸੰਤ ਸੱਜਣ ਆ ਗਏ ਔਰ ਸਾਰੀ ਰਾਤ ਉਹਨਾਂ ਨਾਲ ਕੀਰਤਨ ਕਰਦੇ ਰਹੇ। ਔਰ ਭਗਤ ਜੀ ਕਿਸੇ ਰਾਜੇ ਦੀ ਮੁੱਠੀ ਚਾਪੀ ਨੌਕਰੀ ਵੀ ਕਰਦੇ ਰੁਜ਼ਗਾਰ ਲਈ, ਪਰ ਇੰਨੇ ਕਲੀਨ ਹੋ ਗਏ ਕਿ ਰਾਜੇ ਪਾਸ ਨਾ ਜਾਇਆ ਗਿਆ। ਔਰ ਕਹਿਣ ਲੱਗੇ ਸੈਨ ਰੂਪ ਹਰ ਹੋਏ ਕਿ ਆਇਆ ਰਾਣੀ ਨੋਰੀ ਜਾਈ। ਪਰਮਾਤਮਾ ਨੇ ਆਖਿਆ ਮੇਰਾ ਭਗਤ ਜੇ ਮੇਰੇ ਨਾਲ ਜੁੜਿਆ ਤੇ ਮੈਂ ਹੀ ਰਾਜੇ ਦੀ ਸੇਵਾ ਕਰਦੇ ਹਾਂ। ਉਹ ਪਰਮਾਤਮਾ ਸੈਨ ਰੂਪ ਹੋ ਕੇ ਰਾਜੇ ਦੀ ਮੁੱਠੀ ਚਾਪੀ ਕਰਦਾ ਰਿਹਾ। ਔਰ ਭਗਤ ਸੈਨ ਜਦੋਂ ਆਇਆ ਔਰ ਉਹਨਾਂ ਨੇ ਵੇਖਿਆ ਮੈਨੂੰ ਨੌਕਰੀਓਂ ਖਾਰਜ ਕਰ ਦੇਣਗੇ, ਰਾਜੇ ਨੇ ਆਖਿਆ ਭਗਤ ਸੈਨ ਜਿਹੜਾ ਅੱਜ ਤੋਂ ਸੇਵਾ ਕਰਤੀ ਹੈ ਮੇਰੀ ਥਕਾਵਟ ਹੀ ਲਾ ਦਿੱਤੀ ਸਾਰੇ ਦੇ ਸਾਰੇ। ਕਹਿਣ ਲੱਗੇ ਜੇ ਸਾਰੀ ਲੈ ਗਈ ਤੇ ਹੁਣ ਲੋੜ ਨਹੀਂ ਪੈਣੀ, ਜਿਹੜਾ ਮਾਲਕ ਤੇਰੇ ਘਰ ਆਉਂਦਾ ਮੈਂ ਉਹਦੇ ਗੁਣ ਗਾਇਆ ਕਰਾਂਗਾ, ਇੱਥੋਂ ਮੈਂ ਨੌਕਰੀ ਤੇ ਨਹੀਂ ਆਵਾਂਗਾ। ਅਸਲ 'ਚ ਉਹ ਸੰਤ ਜਨ ਐਸੇ ਗੁਰਸਿੱਖ ਤੇ ਗ੍ਰਹਿ 'ਚ ਆ ਜਾਣ ਤੇ ਮਾਲਕ ਕਹਿਣ ਲੱਗੇ ਫਿਰ ਜੀਵਨ ਬਦਲ ਜਾਂਦਾ ਹੈ। ਉਹ ਸੰਤ ਸੱਜਣ ਸਾਡੇ ਘਰ ਵਿੱਚ ਆਏ ਹਨ,
ਸਾਚਾ ਮੇਲ ਮਿਲਾਏ।
ਉਹਨਾਂ ਨੇ ਉਹ ਸੱਚੇ ਵਾਹਿਗੁਰੂ ਦੇ ਮੇਲ ਸਾਨੂੰ ਮੇਲ ਦਿੱਤਾ ਹੈ। ਐਸੇ ਗੁਰਸਿੱਖਾਂ ਦਾ ਸੰਤਾਂ ਦਾ ਇੱਕ ਗੁਣ ਹੈ ਜਿਹੜੇ ਤੁਹਾਨੂੰ ਮਾਲਕ ਨਾਲ ਮੇਲ ਦੇਣ। ਅਸਲ 'ਚ ਉਹ ਗੁਰਸਿੱਖ ਸੰਤ ਹਨ, ਵਾਹਿਗੁਰੂ ਦੇ ਪੁਆਰੇ ਹਨ, ਉਹ ਵਾਹਿਗੁਰੂ ਦੇ ਮੇਲ ਵਿੱਚ ਮਿਲਾ ਦਿੰਦੇ ਹਨ।
ਸਹਿਜ ਮਿਲਾਏ ਹਰ ਮਨ ਪਾਏ, ਪੰਚ ਮਿਲੇ ਸੁਖ ਪਾਇਆ।
ਕਹਿਣ ਲੱਗੇ ਜਦੋਂ ਸਾਨੂੰ ਗਿਆਨ ਵਿੱਚ ਮੇਲ ਦਿੱਤਾ, ਸਹਿਜ ਵਿੱਚ ਮਿਲਾ ਦਿੱਤਾ, ਅਸੀਂ ਵਾਹਿਗੁਰੂ ਦੇ ਮਨ ਨੂੰ ਪਾ ਗਏ ਔਰ ਸਾਨੂੰ ਉਹ ਵਾਹਿਗੁਰੂ ਪ੍ਰਾਪਤ ਹੋ ਗਿਆ। ਪੰਚ ਮਿਲੇ, ਜਦੋਂ ਐਸੇ ਸੰਤ ਮਿਲੇ ਅਥਵਾ ਜਦੋਂ ਸ਼੍ਰੋਮਣੀ ਵਾਹਿਗੁਰੂ ਮਿਲ ਗਿਆ ਤੇ ਮਹਾਰਾਜ ਜੀ ਕਹਿੰਦੇ ਕਿ ਸੁੱਖ ਹੀ ਸੁੱਖ ਹੈ। ਸੁੱਖੇ ਦੁੱਖ ਨਹੀਂ, ਸਭ ਸੁੱਖ ਹੀ ਹੈ ਰੇ। ਇਹ ਤਾਂ ਸੁੱਖ ਹੀ ਸੁੱਖ ਹੈ ਵੀ ਜੋ ਸੁੱਖਾਂ ਦਾ ਦਾਤਾ ਹੀ ਘਰ ਵਿੱਚ ਆ ਗਿਆ, ਜਿਹਦੇ ਕੋਲ ਸਾਰੇ ਸੁੱਖ ਹਨ। ਜਦੋਂ ਉਹ ਮਿਲ ਗਿਆ ਉਦੋਂ ਸਾਰੇ ਸੁੱਖ ਨਾਲ ਲੈ ਆਇਆ, ਫਿਰ ਆਨੰਦ ਹੀ ਆਨੰਦ ਬਣ ਗਿਆ ਹੈ।
ਸਾਈ ਵਸਤ ਪ੍ਰਾਪਤ ਹੋਈ ਜਿਸ ਸੇਤੀ ਮਨ ਲਾਇਆ।
ਜਿਹੜੀ ਵਸਤੂ ਚਾਹੀਦੀ ਸੀ, ਜਿਹੜੀ ਗਿਆਨ ਵਸਤੂ, ਆਤਮ ਵਸਤੂ, ਕਿ ਸਾਡਾ ਮਨ ਟਿਕ ਜਾਏ, ਸਾਨੂੰ ਅੰਦਰ ਦਾ ਆਨੰਦ ਮਿਲ ਜਾਏ, ਅਸੀਂ ਕਦੀ ਚਿੰਤਾ 'ਚ ਨਾ ਜਾਈਏ, ਉਹ ਵਸਤੂ ਪ੍ਰਾਪਤ ਹੋ ਗਈ ਜਿਹਦੇ ਨਾਲ ਮਨ ਲਾਇਆ ਹੋਇਆ ਸੀ। ਹੁਣ ਵੇਖੋ ਜਿੱਧਰ ਮਨ ਲਾਇਆ ਹੈ ਉਹ ਹੀ ਮਿਲੇਗਾ ਨਾ, ਜੋ ਅਸੀਂ ਮਾਲਕ ਕੋਲ ਮੰਗਦੇ ਹਾਂ ਉਹ ਹੀ ਦੇਵੇਗਾ। ਉਹ ਦਾਤਾ ਤਾਂ ਸਾਨੂੰ ਬਹੁਤ ਕੁਝ ਦੇਣਾ ਚਾਹੁੰਦਾ ਹੈ, ਪਰ ਮਨੁੱਖ ਮੰਗਦਾ ਹੀ ਦੁਨਿਆਵੀ ਸੁੱਖ ਹਨ। ਤੇ ਮਹਾਰਾਜ ਜੀ ਕਹਿੰਦੇ ਜਿਹੜੀ ਚੀਜ਼ ਮੰਗੀ ਉਹ ਮਿਲ ਗਈ, ਪਰ ਉਹ ਇੰਨਾ ਦਿਆਲੂ ਹੈ। ਕਈ ਵਾਰ ਆਪਾਂ ਦੁਨੀਆਂ ਦੇ ਸੁੱਖ ਮੰਗਦੇ ਮੰਗਦੇ ਉਹ ਮਾਲਕ ਆਤਮ ਸੁੱਖ ਵੀ ਦੇ ਦਿੰਦਾ ਹੈ। ਆਪਣੇ ਲੋਭ ਕੋ ਕਿੰਨੋ ਮੀਤ, ਸਗਲ ਮਨੋਰਥ ਮੁਕਤ ਪੜ ਦੇਤ। ਕਹਿੰਦੇ ਉਹਨੂੰ ਭਾਵੇਂ ਆਪਣੇ ਲੋਭ ਦੇ ਮਿੱਤਰ ਬਣਾ ਲਓ, ਬਣਾਓ ਤਾਂ ਸਹੀ ਨਾ ਮਾਲਕ ਨੂੰ, ਪਰ ਇਹ ਨਾ ਹੋ ਕਿ ਇਹਨੂੰ ਵੀ ਮਿੱਤਰ ਬਣਾ ਲਓ, 10-12 ਹੋਰ ਮਿੱਤਰ ਬਣਾਏ ਹੋਣ, ਫਿਰ ਕੁਝ ਪ੍ਰਾਪਤੀ ਨਹੀਂ ਹੋਣੀ। ਕਹਿੰਦੇ ਕੋਈ ਲੋਭ ਵੀ ਉਹਦੇ ਦਰ ਤੇ ਆ ਜਾਏ, ਉਹਦਾ ਦਰ ਫੜ ਲਏ। ਵੇਖੋ ਭਗਤ ਧਰੂਵ ਨੇ ਰਾਜ ਲਈ ਤੁਰੇ ਸਨ ਕਿ ਰਾਜ ਮਿਲ ਜਾਏ। ਉਹ ਆਂਦੇ ਕਿਸ ਉਦਮ ਤੇ ਰਾਜ ਮਿਲੇ, ਸ਼ਤਰੂ ਤੇ ਸਭ ਹੋਮਨ ਮੀਤਾ। ਸਾਹ ਰਹਿ ਗਏ ਹਨ। ਪਰ ਉਸ ਮਾਤ ਨੇ ਆਖਿਆ, ਧਰੂ ਤੂੰ ਰਾਜ ਮੰਗਿਆ ਸੀ, ਤੈਨੂੰ ਰਾਜ ਵੀ ਮਿਲੇਗਾ। ਧਰੂ ਅਟਲ ਅੱਜ ਹੁਣ ਨਾ ਡਰਿਓ, ਉਹ ਅਟਲ ਪਦਵੀ ਵੀ ਦੇ ਦਿਆਂਗੇ। ਤੇ ਮਾਲਕ ਕਹਿਣ ਲੱਗੇ, ਜਿਸ ਦੇ ਨਾਲ ਵਾਹਿਗੁਰੂ ਦੇ ਪਿਆਰਿਆਂ ਮਨ ਜੋੜਿਆ, ਜਿੱਧਰ ਮਨ ਟਕਾ ਲਿਆ, ਮਨ ਲਾਇਆ ਹੋਇਆ ਸੀ, ਕੋ ਆਤਮ ਵਸਤੂ ਮਿਲੀ, ਉਹ ਪ੍ਰਾਪਤ ਹੋ ਗਈ ਹੈ।
ਅਨ ਦਿਨ ਮੇਲ ਪਿਆ ਮਨ ਮਾਨਿਆ, ਘਰ ਮੰਦਰ ਸੋਹਾਈ।
ਮਹਾਰਾਜ ਜੀ ਕਹਿੰਦੇ, ਹੁਣ ਤਾਂ ਰਾਤ ਦਿਨ ਦਾ ਹੀ ਮਿਲਾਪ ਹੋ ਗਿਆ, ਉਹ ਤਾਂ ਵਿਛੜਿਆ ਨਹੀਂ, ਉਹ ਤਾਂ ਦੂਰ ਜਾਂਦਾ ਹੀ ਨਹੀਂ ਹੈ। ਅਨ ਦਿਨ ਮੇਲ ਪਿਆ ਮਨ ਮਾਨਿਆ, ਮਨ ਮੰਨ ਗਿਆ ਨਾ ਉਹਦੇ ਉੱਤੇ। ਸਾਡਾ ਮਨ ਨਹੀਂ ਮੰਨਦਾ, ਉਹ ਤਾਂ ਸਾਡੇ ਪਾਸ ਹੈ, ਅਸੀਂ ਧਿਆਨ ਨਹੀਂ ਦਿੰਦੇ ਹਾਂ। ਜਦੋਂ ਮਨ ਉਹਦਾ ਸਾਡਾ ਉਸ ਵਾਹਿਗੁਰੂ ਦੇ ਪ੍ਰੇਸ਼ ਤੇ ਮੰਨ ਗਿਆ, ਅੰਨ ਦਿਨ ਮੇਲ ਪਿਆ, ਅੰਨ ਹੁੰਦਾ ਰਾਤ, ਦਿਨ ਹੁੰਦਾ ਚਾਨਣ। ਜਦੋਂ ਅਗਿਆਨ ਦੀ ਰਾਤ ਮਿਲ ਗਈ, ਗਿਆਨ ਦਾ ਚਾਨਣ ਹੋ ਗਿਆ, ਵਾਹਿਗੁਰੂ ਦਾ ਮੇਲ ਹੋ ਗਿਆ, ਔਰ ਘਰ ਮੰਦਰ ਸੋਹਾਏ, ਫਿਰ ਇਹਦਾ ਘਰ ਸਾਡੇ ਸਨ ਜਿਹੜੇ ਪ੍ਰਤੱਖ ਘਰ ਮੰਦਰ, ਵੱਡੇ ਵੱਡੇ ਮੰਦਰ, ਘਰ ਛੋਟਾ ਹੁੰਦਾ ਮੰਦਰ, ਮਹਿਲ ਮਾੜੀ, ਉਹ ਸੋਭਾ ਵਾਲੇ ਹੋ ਜਾਂਦੇ ਹਨ। ਉਹ ਘਰ ਮੰਦਰ ਹਟਨਾਲੇ ਸੋਹੇ, ਜਿਸ ਵਿੱਚ ਨਾਮ ਨਿਵਾਸੀ ਰਾਮ। ਔਰ ਮਹਾਰਾਜ ਜੀ ਕਹਿੰਦੇ, ਵੇਖੋ ਜਿੱਥੇ ਨਾਮ ਜਪੀਏ ਪ੍ਰਭ ਪਿਆਰੇ, ਸੇ ਅਸਥਲ ਸੋਇਨ ਚੁਬਾਰੇ, ਜਿੱਥੇ ਨਾਮ ਨਾ ਜਪੀਏ ਮੇਰੇ ਗੋਵਿੰਦਾ, ਸੇਈ ਨਗਰ ਉਜਾਰੇ ਜੀ। ਉਹ ਕਹਿੰਦੇ, ਜਿੱਥੇ ਨਾਮ ਜਪਿਆ ਜਾਂਦਾ, ਜਿੱਥੇ ਉਹਦਾ ਵਾਸਾ ਹੋ ਜਾਂਦਾ ਹੈ, ਉਹ ਤਾਂ ਵੀ ਭਾਵੇਂ ਕੋਈ ਆਮ ਘੋੜਿਆਂ ਦਾ ਤਬੇਲਾ ਵੀ ਹੋਵੇ, ਉਜਾੜ ਹੋਵੇ, ਤਾਂ ਸੋਨੇ ਦੇ ਮੰਦਰ ਹਨ। ਤੇ ਜਿੱਥੇ ਉਹਦਾ ਨਾਮ ਨੀ ਜਪਿਆ ਜਾਂਦਾ ਹੈ, ਉਹ ਚਾਹੇ ਕਿੱਡੀ ਅਟਾਰੀ ਬਣਾਈ ਹੋਵੇ, ਕਹਿੰਦੇ ਮੇਰੇ ਭਾ ਦੀ ਉਜਾੜ ਹੈ। ਕਬੀਰ, ਜੈ ਜੈ ਹੋ ਫਿਰਿਓ ਕੌਤਕ ਠਾਓ ਠਾਏ, ਇੱਕ ਰਾਮ ਸੁਨੇਹੀ ਬਾਹਰ ਊਜਰ ਮੇਰੇ ਪਾਏ। ਔਰ ਜਿਸ ਨਗਰੀ ਚ ਵਾਹਿਗੁਰੂ ਦਾ ਪਿਆਰਾ ਕੋਈ ਨੀ, ਸਿਮਨ ਵਾਲਾ ਨੀ ਹੈ, ਭਗਤ ਜੀ ਕਹਿੰਦੇ ਮੇਰੇ ਭਾ ਦੀ ਉਜਾੜ ਹੈ, ਉਹ ਹਿਰਦਾ ਘਰ, ਘਰ ਮੰਦਰ, ਉਹ ਹਿਰਦਾ ਘਰ ਸੋਭਨੀ ਹੋ ਗਿਆ, ਜਿੱਥੇ ਮਾਲਕ ਦਾ ਮਿਲਾਪ ਹੋ ਗਿਆ ਹੈ।
ਪੰਚ ਸ਼ਬਦ ਧੁਨ ਅਨਹਦ ਵਾਜੇ, ਹਮ ਘਰ ਸਾਜਨ ਆਏ।
ਮਹਾਰਾਜ ਜੀ ਕਹਿੰਦੇ, ਪੰਚ ਸ਼ਬਦ, ਸੋ ਸ੍ਰੇਸ਼ਟ ਜਿਹੜਾ ਗੁਰੂ ਦੇ ਸ਼ਬਦ ਨੂੰ ਜਦੋਂ ਉਚਾਰਿਆ, ਉਹਦੀ ਧੁਨੀ ਨੂੰ ਉਚਾਰਿਆ, ਤਾਂ ਵਾਹਿਗੁਰੂ ਦੀ ਇੱਕ ਨਾਮ ਦੀ ਧੁਨੀ ਪ੍ਰਗਟ ਹੋ ਆਈ। ਵਾਹਿਗੁਰੂ ਦਾ ਨਾਮ ਜਦੋਂ ਉਚਾਰਨ ਕੀਤਾ, ਅਥਵਾ ਹਿਰਦੇ ਅੰਦਰ ਇੱਕ ਰਸ ਪੰਜ ਤਰ੍ਹਾਂ ਦੇ ਵਾਜੇ ਵੱਜਣ ਲੱਗ ਪਏ, ਜਿਹੜੇ ਅਜੱਪਾ ਜਾਪ ਨੇ ਵਿਸਰੇ ਆਰ ਜਗਾਸ ਸਮਾਏ। ਫਿਰ ਉਹ ਐਸਾ ਆਨੰਦ ਸ਼ਬਦ ਹੁੰਦਾ ਜਿਹਨੂੰ ਵਜਾਇਆ ਨਹੀਂ ਜਾਂਦਾ ਹੈ, ਜਿਹਨੂੰ ਮਾਰਿਆ ਨਹੀਂ ਜਾਂਦਾ, ਜਿਹੜਾ ਆਵਾਜ਼ ਦੇ ਕੇ ਜਾਂ ਜਿਵੇਂ ਝੋਟ ਮਾਰ ਕੇ ਨਗਾਰਾ ਵਜਾਇਆ ਜਾਂਦਾ, ਉਹ ਵੱਜਦਾ ਨਹੀਂ, ਫਿਰ ਬੰਦ ਹੋ ਜਾਂਦਾ ਹੈ। ਇੱਕ ਹੁੰਦਾ ਜਿਹੜਾ ਬਿਨਾਂ ਵਜਾਇਆ ਵੱਜੀ ਜਾਏ, ਇਹ ਨਾਮ ਜਿਹੜਾ ਐਸਾ ਜਦੋਂ ਲੈ ਚੱਲਦੀ ਹੈ, ਉਹ ਇੱਕ ਰਸ ਨਾਮ ਦੇ ਹਿਰਦੇ ਚ ਨਾਮ ਦੇ ਵਾਜੇ ਵੱਜਣ ਲੱਗ ਪਏ। ਔਰ ਮਹਾਰਾਜ ਜੀ ਕਹਿੰਦੇ, ਕਦੋਂ ਵੱਜੇ, ਹਮ ਘਰ ਸੱਜਣ ਆਏ, ਜਦੋਂ ਸੱਜਣ ਗੁਰਮੁਖ ਪਿਆਰੇ ਹਿਰਦੇ ਚ ਆ ਗਏ, ਜਦੋਂ ਸਾਡਾ ਸੱਜਣ ਪਰਮਾਤਮਾ ਆਇਆ, ਉਹਦੇ ਨਾਲ ਗੁਣ ਆ ਗਏ, ਫਿਰ ਉਹ ਇੱਕ ਰਸ ਵਾਜੇ ਵੱਜਦੇ ਹਨ। ਮਹਾਰਾਜ ਜੀ ਕਹਿੰਦੇ, ਆਓ ਮੇਰੇ ਮਿੱਤਰੋ ਪਿਆਰਿਓ, ਆਓ ਮੇਰੇ ਗੁਰਸਿੱਖੋ।
ਮੰਗਲ ਗਾਵੋ ਨਾਰੇ,
ਲੱਗੇ ਨਾਰੇ ਹੁੰਦਾ ਇਸਤਰੀ ਨੂੰ ਵੀ, ਕਹਿੰਦੇ ਸੰਤ ਸਖੀਓ ਸਹੇਲੀਓ, ਆਓ ਮੇਰਾ ਪਿਰ ਵਣਜਾਰਾ ਰਾਮ, ਆਓ ਮੇਰਾ ਪਿਆਰਾ ਘਰ ਚ ਆਇਆ ਹੈ, ਆਓ ਉਸ ਮਾਲਕ ਦੇ ਗੀਤ ਗਾਈਏ, ਖੁਸ਼ੀ ਦੇ ਗੀਤ ਗਾਈਏ, ਨਾਮ ਜਪੀਏ। ਇਹ ਨੀ ਆਖਿਆ ਕਿ ਆਓ ਜੰਜ ਆਈ ਤੇ ਢੋਲ ਲਿਆਓ, ਆਓ ਵਾਜੇ ਦੂਜੇ ਵਜਾ ਦਿਓ, ਆਓ ਜਿਹੜੇ ਕੰਨਾਂ ਨੂੰ ਭੈੜੇ ਲੱਗਣ ਵਾਲੇ ਉਹ ਵਜਾ ਦਿਓ, ਆਓ ਹੁਣ ਸ਼ਰਾਬਾਂ ਪਿਆ ਦੇ, ਉੱਥੇ ਸ਼ਬਦ ਗਾਉਣਾ ਮਨਮਤ ਹੈ। ਔਰ ਮਹਾਰਾਜ ਜੀ ਕਹਿੰਦੇ, ਆਓ ਉਸ ਮਾਲਕ ਦੇ ਖੁਸ਼ੀ ਦੇ ਗੀਤ ਗਾਈਏ, ਨਾਮ ਜਪੀਏ।
ਸੱਚ ਮੰਗਲ ਗਾਵੋ ਤਾਂ ਪ੍ਰਭ ਭਾਵੋ, ਸੋਹੇ ਲੜਾ ਜੁਗ ਚਾਰੇ।
ਸੱਚੇ ਮਾਲਕ ਦੇ ਖੁਸ਼ੀ ਦੇ ਗੀਤ ਗਾਓਗੇ ਨਾ, ਪ੍ਰਭੂ ਨੂੰ ਭਾ ਜਾਓਗੇ, ਫਿਰ ਚੰਗੇ ਲੱਗੋਗੇ, ਜੋ ਉਹਨੇ ਸਾਨੂੰ ਹੁਕਮ ਕੀਤਾ ਹੈ ਉਹਦੇ ਗੁਣ ਗਾਓ। ਕਹਿਣ ਲੱਗੇ, ਸੋਹੇ ਲੜਾ ਜੁਗ ਚਾਰੇ, ਸੋਹੇ ਲੜਾ ਹੁੰਦਾ ਜਸ ਹੋਣਾ, ਕਹਿਣ ਕੇ ਤੁਹਾਡਾ ਚੌਵਾਂ ਯੁੱਗਾਂ ਚ ਜਸ ਹੋਏਗਾ। ਫਿਰ ਆਹ ਇੱਕ ਦੋ ਦਿਨ ਦਾ ਜਸ ਮਨੁੱਖ ਲੱਭਦਾ ਹੈ, ਮੇਰੀ ਜੈ ਜੈਕਾਰ ਹੋ ਜਾਏ, ਮੇਰਾ ਦੁਨੀਆ ਵਡਿਆਈ ਕਰੇ, ਮੇਰੇ ਅੱਗੇ ਲੋਕ ਝੁਕਣ, ਮੈਨੂੰ ਸੀ ਝੁਕਾਉਣ। ਮਾਂ ਕਹਿਣ ਲੱਗੇ ਤੂੰ ਸਦੀਵ ਗਾਜ ਜਸ ਤੇ ਉਹਨਾਂ ਦੇ ਗੁਣ ਗਾਇਆ ਕਰ। ਵੇਖੋ ਕਦੋਂ ਦੇ ਭਗਤ ਪ੍ਰਹਿਲਾਦ ਹੋਏ ਹੈ, ਧਰੂ ਕਦੋਂ ਦਾ ਹੈ, ਭਗਤਾਂ ਦੀ ਬਾਣੀ ਕਦੋਂ ਦੇ ਭਗਤ ਜਸ ਮੁੱਕਿਆ, ਕਦੀ ਉਹਨਾਂ ਦਾ ਹਰ ਵੇ ਜਸ ਕਰੀਦਾ ਹੈ। ਔਰ ਤੁਸੀਂ ਕਿਸੇ ਦੁਨੀਆਂ ਦੇ ਰਾਜੇ ਦਾ ਨਾਂ ਲੈ ਲਓ, ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪੁੱਛਿਆ ਸੀ ਕਿ ਭਗਤ ਕਬੀਰ ਵਾਲੇ ਕਿਹੜਾ ਰਾਜਾ ਹੋਇਆ ਹੈ। ਸਿੰਘਾਂ ਨੂੰ ਪਤਾ ਨਾ ਲੱਗਾ, ਕੋਈ ਅੰਦਾਜ਼ਾ, ਕੋਈ ਇਤਿਹਾਸ ਪੜ੍ਹਨ ਵਾਲਾ ਜਾਣ ਲੈਂਦਾ ਹੈ ਕਿ ਕਿਹੜਾ ਰਾਜਾ ਹੈ। ਕੋਈ ਹਮਾਨੀ ਆਖੇ, ਕੋਈ ਕੁਝ ਆਖੇ, ਤੇ ਉਹਨਾਂ ਦੀ ਸੋਚ ਚ ਕਿ ਸ਼ਾਇਦ ਅਸੀਂ ਕੋਈ ਫੇਲ ਹੋ ਜਾਵਾਂਗੇ ਨਾ ਦੱਸਿਆ ਤਾਂ। ਮਾਲਕ ਪੁੱਛੇਗਾ ਤੁਸੀਂ ਪੜ੍ਹਿਆ ਨਹੀਂ, ਮਾਲਕ ਕਹਿਣ ਲੱਗੇ ਕੋਈ ਗੱਲ ਨੀ, ਜੇ ਰਾਜੇ ਦਾ ਪਤਾ ਨੀ, ਰਾਜੇ ਦਾ ਨਾਂ ਤਾਂ ਨੀ ਰਿਹਾ ਹੈ, ਪਰ ਵੇਖੋ ਭਗਤ ਦਾ ਨਾਮ ਅੱਜ ਵੀ ਕਾਇਮ ਹੈ। ਕਿਉਂ ਕਾਇਮ? ਉਹਨੇ ਨਰਮ ਦਾ ਨਾਮ ਜਪਿਆ ਹੈ, ਉਹਦਾ ਜਸ ਅੱਜ ਵੀ ਕਾਇਮ ਹੈ। ਭਗਤ ਨਾਮਦੇਵ ਜੀ ਨੂੰ ਅੱਜ ਵੀ ਦੁਨੀਆ ਜਾਣਦੀ, ਭਗਤ ਰਵਿਦਾਸ ਜੀ ਨੂੰ ਵੀ, ਪਰ ਕਿਸੇ ਰਾਜੇ ਨੂੰ ਇੱਕ ਦੋ ਪੁਸਤਕਾਂ ਬਾਅਦ ਭੁਲਾ ਦਿੱਤਾ ਜਾਂਦਾ ਹੈ। ਕਈ ਵਾਰ ਬੰਦਾ ਮਕਾਨ ਬਣਾ ਦਿੰਦਾ ਹੈ ਕਿ ਮੇਰੇ ਬਾਪੂ ਦੇ ਨਾਂ ਦਾ ਬਣਾ ਦਿਓ, ਉਹ ਸਾਲ 10-20 ਸਾਲ ਬਾਅਦ ਦਰਵਾਜੇ ਦਰਵੁਜੇ ਲਹਿ ਜਾਂਦੇ, ਡਿੱਗ ਪੈਂਦਾ, ਨਾਂ ਉੱਥੇ ਮਿਟ ਜਾਂਦਾ ਹੈ। ਇਸ ਕਰਕੇ ਮਾਲਕ ਕਹਿਣ ਕਿ ਤੁਸੀਂ ਜਸ ਗਾਓ, ਮਾਲਕ ਦਾ ਤੁਹਾਡਾ ਜਸ ਸਦੀਵ ਕਾਲ ਹੋਏਗਾ।
ਆਪਣੇ ਘਰ ਆਇਆ ਥਾਨ ਸੁਹਾਇਆ, ਕਾਰਜ ਸ਼ਬਦ ਸਵਾਰੀ,
ਸਾਡੇ ਘਰ ਵਿੱਚ ਆ ਗਿਆ ਮਾਲਕ ਪਰਮਾਤਮਾ। ਕਹਿਣ ਲੱਗੇ ਫਿਰ ਉਹ ਥਾਂ ਸੋਭਾ ਵਾਲਾ ਹੋ ਗਿਆ, ਜਿੱਥੇ ਜਾਏ ਬਹੇ ਮੇਰਾ ਸਤਿਗੁਰੂ, ਸੋ ਥਾਂ ਸੁਹਾਵਾ ਰਾਮ ਰਾਜੇ। ਉਹ ਜਿੱਥੇ ਗੁਰੂ ਬਹਿ ਗਿਆ, ਉਹ ਥਾਂ ਸੋਭਾ ਨੀਕ ਬਣ ਗਿਆ। ਭਾਵੇਂ ਕੋ ਸਾਂ ਆਜ਼ਾਦ ਸੀ, ਕੁਝ ਹੋਰ ਸੀ, ਮਹਾਰਾਜ ਜੀ ਕਹਿਣ ਲੱਗੇ ਕਾਰਜ ਸ਼ਬਦ ਸਵਾਰੇ, ਗੁਰੂ ਦੇ ਉਪਦੇਸ਼ ਸ਼ਬਦ ਨੇ ਸਾਡੇ ਸਾਰੇ ਕਾਰਜ ਸਵਾਰ ਦਿੱਤੇ ਹਨ।
ਗਿਆਨ ਮਹਾਰਸ ਨੇਤਰੀ ਅੰਜਨ ਤ੍ਰਿਭਵਨ ਰੂਪ ਦਿਖਾਇਆ,
ਉਸ ਦਾਤੇ ਨੇ, ਗੁਰੂ ਨੇ ਬਖਸ਼ਿਸ਼ ਕੀਤੀ, ਸਾਡੇ ਗਿਆਨ, ਸਾਡੇ ਨੇਤਰਾਂ ਚ ਗਿਆਨ ਦਾ ਸੁਰਮਾ ਪਾ ਦਿੱਤਾ। ਸਾਡੇ ਨੇਤਰਾਂ ਚ ਇੱਕ ਸੁਰਮਾ ਬਾਹਰ ਕਾਲਕ ਹੈ ਅੱਖਾਂ ਚ ਜਿਹੜੀ ਪਾਉਣੀ ਹੈ, ਔਰ ਇੱਕ ਗਿਆਨ ਦੇ ਸੁਰਮੇ ਨੂੰ ਪਾ ਦਿੱਤਾ। ਰਸ ਨੇਤਰੀ ਅੰਜਨ, ਅੰਜਨ ਹੁੰਦਾ ਸੁਰਮਾ, ਕਾਲਕ ਨੂੰ ਕਿਹਾ ਜਾਂਦਾ ਹੈ। ਜਿਵੇਂ ਮਾਲਕ ਨੂੰ ਨਿਰੰਜਨ ਆਖਿਆ ਜਾਂਦਾ, ਕਾਲਕ ਤੋਂ ਰਹਿਤ ਹੈ। ਕਹਿੰਦੇ ਜਦੋਂ ਉਹਨੇ ਗਿਆਨ ਦਾ ਸਾਡੇ ਸੁਰਮਾ ਪਾ ਦਿੱਤਾ, ਫਿਰ ਤ੍ਰਿਭਵਨ ਰੂਪ ਦਿਖਾਇਆ, ਤਿੰਨਾਂ ਭਵਨਾਂ ਨੂੰ ਦਿਖਾ ਦਿੱਤਾ, ਅਥਵਾ ਤਿੰਨਾਂ ਭਵਨਾਂ ਚ ਉਸ ਮਾਲਕ ਨੂੰ ਦਿਖਾ ਦਿੱਤਾ ਵੀ ਸਾਰਿਆਂ ਚ ਪਰਮਾਤਮਾ ਹੀ ਵਸਿਆ ਹੋਇਆ ਹੈ, ਅਥਵਾ ਮਹਾਰਾਜ ਜੀ ਕਹਿੰਦੇ ਤਿੰਨਾਂ ਭਵਨਾਂ ਨੂੰ ਨਾਸਵੰਤੀ ਦਿਖਾ ਦਿੱਤਾ ਵੀ ਵੇਖਣ ਵਾਲਿਆ, ਜਿਹੜਾ ਤੂੰ ਬਾਹਰੋਂ ਦੇਖ ਰਿਹਾ ਹੈ ਤਾਂ ਸਦਾ ਲਈ ਨਹੀਂ ਰਹਿਣਾ, ਚਲਿਆ ਜਾਣਾ ਹੈ। ਦਿਸ਼ਟ ਮਾਨ ਸਗਲ ਮਥੇਨਾ, ਇਹਨਾਂ ਤਿੰਨਾਂ ਭਵਨਾਂ ਨੂੰ ਮਿਥਿਆ ਰੂਪ ਦਿਖਾ ਦਿੱਤਾ ਹੈ। ਕਦੋਂ ਵਿਖਾਇਆ? ਜਦੋਂ ਉਹਨੇ ਗਿਆਨ ਦੇ ਔਰ ਸੋਮੇ ਨੂੰ ਨੇਤਰਾਂ ਚ ਪਾ ਦਿੱਤਾ ਹੈ।
ਸਖੀ ਮਿਲੋ ਰਸ ਮੰਗਲ ਗਾਵ, ਹਮ ਘਰ ਸਾਜਨ ਆਇਆ।
ਮਹਾਰਾਜ ਜੀ ਕਹਿੰਦੇ ਆ ਗੁਰਸਿੱਖ ਸਖੀਓ ਸਹੇਲੀ, ਆਓ ਬੋਲੋ ਉਸ ਵਾਹਿਗੁਰੂ ਦੇ ਮੰਗਲ ਰਸ ਗੀਤਾਂ ਨੂੰ ਗਾਈਏ, ਕਿਉਂਕਿ ਮੇਰਾ ਸੱਜਣ ਘਰ ਚ ਆਇਆ ਹੈ। ਫੇਰ ਹੀ ਗੀਤ ਗਾਏ ਜਾਂਦੇ ਹਨ, ਤੇ ਜਿਸ ਘਰ ਵਿੱਚ ਵੀ ਕੀ ਕਲਾ ਕਲੇਸ਼ ਬਣਿਆ ਉੱਥੇ ਗੀਤ ਕਿਵੇਂ ਗਾਏ ਜਾਣਗੇ? ਉੱਥੇ ਤਾਂ ਰੋਣਾ ਕਲਾਉਣਾ ਹੀ ਹੈ। ਜਿਸ ਗ੍ਰਹਿ ਵਿੱਚ ਗੁਰਸਿੱਖੀ ਨਹੀਂ ਹੈਗੀ ਹੈ, ਜਿੱਥੇ ਕੰਮ ਹੀ ਦੂਜਾ ਹੈ, ਉੱਥੇ ਕੌਣ ਆਖੇਗਾ ਆਓ ਗੀਤ ਗਾਈਏ ਆ ਕੇ? ਮਹਾਰਾਜ ਜੀ ਕਹਿੰਦੇ ਮੇਰਾ ਸੱਜਣ ਮੇਰੇ ਗ੍ਰਹਿ ਚ ਆ ਗਿਆ ਹਿਰਦੇ ਵਿੱਚ, ਆਓ ਵੀ ਗਾ ਕੇ ਉਹ ਮਾਲਕ ਦੇ ਗੁਣ ਗਾਈਏ।
ਮਨ ਤਨ ਅੰਮ੍ਰਿਤ ਭਿੰਨਾ,
ਔਰ ਮਹਾਰਾਜ ਜੀ ਕਹਿੰਦੇ ਸਾਡਾ ਮਨ ਤੇ ਤਨ ਅੰਮ੍ਰਿਤ ਨਾਲ ਭਿੱਜ ਗਿਆ ਹੈ, ਉਸ ਨਾਮ ਅੰਮ੍ਰਿਤ ਨਾਲ ਭਿੱਜ ਗਿਆ ਹੈ, ਔਰ ਮਨ ਤਨ ਅੰਮ੍ਰਿਤ ਰੂਪ ਹੋ ਗਿਆ ਹੈ।
ਅੰਤਰ ਪ੍ਰੇਮ ਰਤਨਾ,
ਕਿਉਂਕਿ ਸਾਡੇ ਅੰਦਰ ਪ੍ਰੇਮ ਔਰ ਰਤਨ ਪੈਦਾ ਹੋ ਗਿਆ, ਔਰ ਸਾਡੇ ਅੰਦਰ ਵਾਹਿਗੁਰੂ ਦਾ ਪ੍ਰੇਮ ਪੈਦਾ ਹੋ ਗਿਆ, ਉਹਦਾ ਵਿਰਾਗ ਪੈਦਾ ਹੋ ਗਿਆ, ਅਥਵਾ ਉਹਦਾ ਸਾਡੇ ਅੰਦਰ ਨਾਮ ਰੂਪੀ ਰਤਨ ਪ੍ਰਾਪਤ ਹੋ ਗਿਆ ਹੈ।
ਅੰਤਰ ਰਤਨ ਪਦਾਰਥ ਮੇਰਾ, ਪਰਮ ਤਤ ਵਿਚਾਰੋ।
ਮਹਾਰਾਜ ਜੀ ਕਹਿੰਦੇ ਸਾਡੇ ਵਿੱਚ ਵਾਹਿਗੁਰੂ ਦੇ ਨਾਮ ਰਤਨ ਪਦਾਰਥ ਦੀ ਪ੍ਰਾਪਤੀ ਹੋ ਗਈ ਹੈ ਸਾਡੇ ਹਿਰਦੇ ਵਿੱਚ। ਅੰਤਰ ਰਤਨ ਪਦਾਰਥ ਮੇਰਾ, ਉਸ ਵਾਹਿਗੁਰੂ ਦਾ ਰਤਨ ਹੁੰਦਾ ਹੈ ਜਿਹਨੂੰ ਵੇਖ ਕੇ ਹੋਰ ਕੋਈ ਇੱਛਾ ਨਾ ਰਹਿ ਜਾਏ। ਇਹ ਕੀਮਤੀ ਜਿਵੇਂ ਹੀਰਾ ਹੈ ਜਵਾਹਰਾਤ, ਇੱਕ ਰਤਨ ਵੀ ਇੱਕ ਹੀਰਿਆਂ ਚੋਂ ਹੈ, ਇਹ ਕੀਮਤੀ ਹੈ। ਔਰ ਜਦੋਂ ਕੋਈ ਬੰਦਾ ਉਹਨੂੰ ਲੈ ਲਿਆ, ਉਹਨੂੰ ਆਖਿਆ ਕੱਚ ਲੈ ਲਾ, ਆਹ ਲੈ ਲਓ, ਉਹ ਮੈਂ ਇੰਨੀ ਕੀਮਤੀ ਜੀ ਕਿਉਂ ਛੱਡਦੇ ਹਾਂ। ਔਰ ਜਿਹਨੂੰ ਵੀ ਵਾਹਿਗੁਰੂ ਦਾ ਨਾਮ ਮਿਲ ਜਾਏ, ਸਿੱਖੀ ਮਿਲ ਜਾਏ, ਉਹਨੂੰ ਆਖੇ ਆ ਦੁਨੀਆਂ ਦੇ ਸੁੱਖ ਲੈ ਲਓ, ਆਖੇ ਮੈਂ ਕਿਉਂ ਤਿਆਗਦੇ ਇਸ ਨੂੰ। ਔਰ ਮਾਲਕ ਕਹਿਣਗੇ ਸਾਨੂੰ ਰਤਨ ਮਿਲਿਆ ਹੈ, ਨਾਮ ਮਿਲਿਆ ਹੈ, ਵਿਰਾਗ ਮਿਲਿਆ ਹੈ, ਔਰ ਉਸ ਪਰਮ ਤੱਤ ਵਾਹਿਗੁਰੂ ਦੀ ਵਿਚਾਰ ਅਸੀਂ ਕਰ ਰਹੇ ਹਾਂ, ਜੋ ਪਰਮ ਤੱਤ ਪਰਮਾਤਮਾ ਹੈ ਉਹਦੀ ਪ੍ਰਾਪਤੀ ਦੀ ਵਿਚਾਰ ਕਰ ਰਹੇ ਹਾਂ।
ਜੰਤ ਭੇਖ ਤੂੰ ਸਫਲ ਉਦਾਤਾ, ਸਿਰ ਸਿਰ ਦੇਵਨ ਹਾਰੋ।
ਗਰੀਬ ਨਿਵਾਸ ਜੀ ਕਹਿੰਦੇ ਸਾਰੇ ਜੰਤ ਭੇਖ ਹੁੰਦਾ, ਭਿਖਾਰੀ ਹੈ ਸਾਰੇ ਦੇ ਸਾਰੇ ਮਹਾਰਾਜ, ਔਰ ਤੂੰ ਸਾਰਿਆਂ ਦਾ ਸਫਲ ਦਾਤਾ ਹੈ, ਸਹਿਤ ਫਲ ਦੇ ਪੂਰਨ ਦਾਤਾ ਹੈ, ਔਰ ਤੂੰ ਇੱਕ ਸਫਲ ਪੂਰਵਕ ਦਾਤਾ ਹੈ ਸਾਰਿਆਂ ਦਾ। ਜੰਤ ਭੇਖ ਹੈ, ਜਿੰਨੇ ਜੰਤ ਭਿਖਾਰੀ ਹੈ, ਹਮ ਭੀਖਕ ਭਿਖਾਰੀ ਤੇਰੇ, ਤੂੰ ਨਿਰਪਤ ਹੈ ਦਾਤਾ, ਕਿਉਂਕਿ ਤੂੰ ਸਾਰਿਆਂ ਦਾ ਦਾਤਾ ਹੈ। ਇਹ ਜੰਤ ਸਾਰੇ ਭਿਖਾਰੀ ਹਨ, ਔਰ ਤੇਰੇ ਅੱਗੇ ਆ ਕੇ ਮੰਗਦੇ ਹਨ। ਕੋਈ ਬੰਦਾ ਨਹੀਂ ਕਹਿ ਸਕਦਾ ਮੈਂ ਰਾਜਾ ਹਾਂ, ਮੈਂ ਦਾਤਾ ਹਾਂ, ਕਿਉਂਕਿ ਉਹਦੇ ਕੋਲ ਲੈ ਕੇ ਦੇ ਰਿਹਾ ਹੈ ਦਾਤੇ ਕੋਲੋਂ। ਉਹ ਪਰਮਾਤਮਾ ਸਾਰਿਆਂ ਦਾ ਦਾਤਾ ਹੈ, ਔਰ ਸਿਰ ਸਿਰ ਦੇਵਨ ਹਾਰੋ, ਉਹ ਦਾਤਾ ਐਸਾ ਹੈ ਕਿ ਹਰ ਇੱਕ ਨੂੰ ਦਾਤ ਦਿੰਦਾ ਹੈ, ਸਿਰ ਬਸਿਰ ਦਾਤ ਦਿੰਦਾ ਹੈ। ਸ਼ਾਇਦ ਕਈ ਵਾਰ ਆਪਾਂ ਬੰਦਾ ਇੰਨਾ ਦਾਤਾ ਨਾ ਧਿਆਨ ਰੱਖ ਸਕੇ, ਔਰ ਕੋਈ ਦੁਨੀਆਂ ਵੱਡੇ ਤੋਂ ਵੱਡਾ ਦਾਤਾ ਵੀ ਕਈ ਵਾਰ ਮੋੜ ਦਿੰਦਾ ਆਦਮੀ ਨੂੰ, ਪਰ ਉਹ ਪਰਮਾਤਮਾ ਐਸਾ ਦਾਤਾ ਹੈ। ਉਹ ਕਹਿਣ ਲੱਗੇ ਮਹਾਰਾਜ ਜੀ ਕਹਿੰਦੇ ਸੈਲ ਪੱਥਰ ਮੈਂ ਜੰਤ ਉਪਾਏ, ਤਾਂ ਕਰਿਜਕ ਆਗੇ ਕਰ ਪਏ। ਇੱਕ ਪੱਥਰ ਹੈ, ਉਹਦੇ ਵਿੱਚ ਕੋਈ ਰਸਤਾ ਨਹੀਂ ਹੈ, ਉਹਦੇ ਵਿੱਚ ਜੰਤ ਰੱਖ ਕੇ ਉਹਨੂੰ ਵੀ ਰਿਜਕ ਦਿੰਦਾ ਹੈ। ਇਹੋ ਜਿਹਾ ਦਾਤਾ ਵੀ ਕੌਣ ਹੋ ਸਕਦਾ ਹੈ ਜਿਹੜਾ ਸਾਡਾ ਧਿਆਨ ਰੱਖ ਸਕੇ? ਇੰਨਾ ਕੋਈ ਧਿਆਨ ਨਹੀਂ ਰੱਖਦਾ ਹੈ। ਔਰ ਮਹਾਰਾਜ ਜੀ ਨੇ ਬਾਣੀ ਚ ਭਗਤ ਧੰਨਾ ਜੀ ਦਾ ਇੱਕ ਸ਼ਬਦ ਹੈ, ਉਹ ਕਹਿਣ ਲੱਗੇ ਹਨ ਪਾਖਣ ਕੀਟ ਗੁਪਤ ਹੋ ਰਹਿ ਤੋ ਕਾਚੋ ਮਾਰਗ ਮਾਹੀ, ਪੂਰਨ ਪਰਮਾਨੰਦ ਮਨੋਹਰ ਸਮਝ ਦੇਖ ਮਨ ਮਾਹੀ। ਔਰ ਭਗਤ ਧੰਨਾ ਜੀ ਕਹਿੰਦੇ ਕਿ ਪੱਥਰ ਚ ਕੀੜਾ ਗੁਪਤ ਹੋ ਕੇ ਰਹਿੰਦਾ ਹੈ, ਪਰ ਪਰਮਾਤਮਾ ਤੋਂ ਉਹਨੂੰ ਵੀ ਦਾਤ ਦੇ ਦਿੰਦਾ ਹੈ। ਦੱਸੋ ਸਾਨੂੰ ਦੋਵਾਂ ਲੱਤਾਂ ਆਇਆਂ ਨੂੰ, ਪੈਰਾਂ ਹੱਥਾਂ ਵਾਲਿਆਂ ਨੂੰ, ਬੋਲਣ ਵਾਲਿਆਂ ਨੂੰ ਦਾਤ ਨਹੀਂ ਦੇਵੇਗਾ? ਜੇ ਉਹ ਜਨਤਾ ਨੂੰ ਬਿਨਾਂ ਬੋਲਿਆਂ ਦੇਈ ਜਾਂਦਾ ਹੈ, ਜੇ ਉਹ ਜੀਵਾਂ ਨੂੰ ਬਿਨਾਂ ਬੋਲਿਆਂ ਦਾਤ ਫੜਾਈ ਜਾਂਦਾ ਹੈ, ਤੇ ਮਨੁੱਖ ਥਾਂ ਥਾਂ ਕੋਈ ਭਟਕ ਰਿਹਾ ਹੈ, ਉਸ ਦਾਤੇ ਕੋਲ ਕਿਉਂ ਨਹੀਂ ਮੰਗਦਾ ਹੈ? ਇਹ ਘਬਰਾ ਜਾਂਦਾ ਹੈ ਕਿ ਮਾਲਕ ਜੇ ਮੈਂ ਤੇਰੀ ਸਿੱਖੀ ਚ ਆ ਗਿਆ, ਮੇਰਾ ਕੰਮ ਨਾ ਘਟ ਜਾਏ, ਜੇ ਮੈਂ ਸੰਗਤ ਚ ਬਹਿ ਗਿਆ ਮੈਂ ਪਿੱਛੇ ਨਾ ਪੈ ਜਾਵਾਂ। ਕਹਿਣ ਲੱਗੇ ਉਹ ਤੇਰੀ ਦਾਤ ਲਈ ਬੈਠਾ ਹੈ, ਤੈਨੂੰ ਪੈਦਾ ਉਹਨੇ ਬਾਅਦ ਪਹਿਲਾਂ ਕੀਤਾ, ਬਾਅਦ ਚ ਰਿਜਕ ਪਹਿਲਾਂ ਪੈਦਾ ਕਰ ਦਿੱਤਾ ਹੈ, ਉਸਨੇ ਤੇਰਾ ਪ੍ਰਬੰਧ ਕੀਤਾ ਹੋਇਆ ਹੈ, ਇਸ ਕਰਕੇ ਉਹ ਦਾਤਾ ਸਿਰ ਬਸਿਰ ਦਾਤਾ ਦੇਣ ਵਾਲਾ ਹੈ।
ਉਹ ਜਾਣ ਗਿਆਨੀ ਅੰਤਰ ਜਾਮੀ, ਆਪੇ ਕਾਰਨ ਕੀਨਾ।
ਦਾਤਾ ਕਹਿੰਦੇ ਆ ਗਿਆਨੀਆਂ, ਇਹ ਗਿਆਨਵਾਂ ਤੂੰ ਜਾਣਨਾ ਕਰ ਉਸ ਮਾਲਕ ਨੂੰ, ਤੂੰ ਗਿਆਨੀ ਤਾਂ ਹੈ ਪਰ ਉਹਨੂੰ ਮਾਲਕ ਨੂੰ ਜਾਣ। ਕਹਿਣ ਲੱਗੇ ਕਿਉਂਕਿ ਉਹ ਅੰਤਰ ਜਾਮੀ ਹੈ, ਉਹਦੇ ਬਾਰੇ ਜਾਣ। ਕਹਿਣ ਲੱਗੇ ਤੂੰ ਦੁਨੀਆਂ ਦਾ ਗਿਆਨ ਨਾ ਇਕੱਠਾ ਕਰ, ਤੂੰ ਉਸ ਅੰਤਰ ਜਾਮੀ ਦੇ ਗਿਆਨ ਨੂੰ ਧਾਰਨ ਕਰ, ਕਿਉਂਕਿ ਉਹਨੇ ਸਾਰਾ ਕਾਰਜ ਆਪ ਕੀਤਾ, ਆਪੇ ਕਾਰਨ ਕੀਨਾ, ਆਪ ਪੰਚ ਉਹਨੇ ਬਣਾਇਆ ਸਾਰੇ ਦਾ ਸਾਰਾ, ਤੂੰ ਉਹਦੇ ਬਾਰੇ ਜਾਣਕਾਰੀ ਲੈ। ਮਨੁੱਖ ਦੁਨੀਆਂ ਦੀ ਬੜੀ ਜਾਣਕਾਰੀ ਰੱਖਦਾ ਹੈ, ਬਹੁਤ ਕੁਝ ਜਾਣਦਾ ਹੈ, ਪਰ ਪਰਮਾਤਮਾ ਬਾਰੇ ਕੋਈ ਪਤਾ ਨਹੀਂ ਹੈ। ਕਹਿਣ ਲੱਗੇ ਉਹਦੇ ਬਾਰੇ ਜਾਣਨਾ ਕਰ, ਅਸਲ ਤੂੰ ਉਦੋਂ ਗਿਆਨੀ ਬਣੇਗਾ।
ਸੁਨੋ ਸਖੀ ਮਨ ਮੋਹਨ ਮੋਹਿਆ, ਤਨ ਮਨ ਅੰਮ੍ਰਿਤ ਪੀਨਾ।
ਮਹਾਰਾਜ ਜੀ ਕਹਿਣ ਲੱਗੇ ਦਰਸ਼ਕ ਸਖੀ ਸਹੇਲੜੀ, ਉਹ ਮੇਰਾ ਪੁਰ ਵਣਜਾਰਾ ਰਾਮ। ਕਹਿਣ ਲੱਗੇ ਸੁਣੋ, ਮੇਰਾ ਮਨ ਮਾਲਕ ਨੇ ਮੋਹ ਲਿਆ ਹੈ, ਮਨ ਮੋਹਨ ਮੋਹਿਆ, ਕਿਉਂਕਿ ਮੇਰਾ ਮਨ ਉਹਨੇ ਮੋਹ ਲਿਆ ਹੈ। ਕਹਿਣ ਲੱਗੇ ਹੁਣ ਕਿਸੇ ਬੰਨੇ ਜਾਂਦਾ ਹੀ ਨਹੀਂ, ਉਹ ਏਡਾ ਪਿਆਰਾ ਵਾਹਿਗੁਰੂ ਹੈ, ਉਹ ਪਰਮਾਤਮਾ ਏਡਾ ਲਾਲਣ ਹੈ, ਏਡਾ ਵਾਹਿਗੁਰੂ ਸੁੰਦਰ ਹੈ ਮੇਰਾ ਸੁੰਦਰ ਸਵਾਮੀ ਜੀ, ਹੋਰ ਚਰਨ ਕਮਲ ਪਗ ਸਾਰਾ। ਤੇ ਜਦੋਂ ਅੱਤ ਸੁੰਦਰ ਮਾਲਕ ਨੂੰ ਕੋਈ ਮਿਲ ਜਾਏ, ਉਹਦੇ ਆਨੰਦ ਨੂੰ ਮਾਣ ਲਏ, ਫਿਰ ਉਹ ਹੋਰ ਬੰਨੇ ਨੂੰ ਜਾਂਦਾ ਹੈ, ਕਹਿਣ ਲੱਗੇ ਸਾਡਾ ਤਨ ਮਨ ਉਸ ਨਾਮ ਅੰਮ੍ਰਿਤ ਵਿੱਚ ਭਿੱਜ ਗਿਆ ਹੈ। ਹੁਣ ਤੂੰ ਭਿੱਜਣਾ ਹੁੰਦਾ ਵੀ ਉਹਦੇ ਵਿੱਚ ਹੀ ਜੁੜ ਗਿਆ ਹੈ, ਹੁਣ ਉਹਦੇ ਰਸ ਨੂੰ ਹੀ ਮੰਨਦਾ ਹੈ।
ਆਤਮ ਰਾਮ ਸੰਸਾਰ,
ਉਸ ਵਾਹਿਗੁਰੂ ਆਤਮ ਰਾਮ ਜੋ ਆਤਮਕ ਸਰੂਪ ਪਰਮਾਤਮਾ ਦਾ ਹੀ ਰਚਿਆ ਸੰਸਾਰ ਹੈ, ਸਾਰੇ ਦਾ ਸਾਰਾ ਇਹ ਸੰਸਾਰ ਉਸ ਮਾਲਕ ਦਾ ਹੈ।
ਸਾਚਾ ਖੇਲ ਤੁਮਾਰਾ,
ਸੱਚੇ ਦਾ ਹੀ ਖੇਲ ਹੈ ਸਾਰਾ, ਮਹਾਰਾਜ ਜੀ ਕਹਿੰਦੇ ਆ ਸੱਚੇ ਸੱਚੇ ਦੀ ਖੇਡ ਹੈ, ਔਰ ਇਹ ਸ਼ਬਦ ਮਾਲਕ ਉਚਾਰ ਰਹੇ ਹਨ। ਔਰ ਕਿਤੇ ਉਹ ਦਾਤਾ ਕਹਿੰਦਾ ਕਿ ਇਹ ਜਦ ਸੱਚੇ ਕੀ ਹੈ ਕੋਲ ਨੀ ਸੱਚੇ ਕਾ ਵਿੱਚ ਵਾਸ, ਕਹਿਣ ਲੱਗੇ ਜਿਨ੍ਹਾਂ ਨੇ ਇਸ ਅਵਸਥਾ ਨਾਲ ਤੱਕਿਆ ਉਹ ਕਹਿੰਦੇ ਇਹ ਤਾਂ ਸਾਰਿਆਂ ਦੇ ਵਿੱਚ ਸੱਚਾ ਮਾਲਕ ਹੈ, ਇਹ ਸੱਚੇ ਦਾ ਖੇਡ ਹੈ। ਔਰ ਭਾਈ ਘਨੱਈਆ ਨੇ ਜਿਸ ਨਜ਼ਰ ਨਾਲ ਤੱਕਿਆ, ਉਹਨਾਂ ਨੂੰ ਪੁੱਛਿਆ ਜਦੋਂ ਉਹਨਾਂ ਨੇ ਦੁਸ਼ਮਣਾਂ ਨੂੰ ਵੀ ਪਾਣੀ ਪਿਆਇਆ ਲਿਆ ਕੇ, ਤੇ ਕੁਝ ਨੇ ਜਾ ਕੇ ਸ਼ਿਕਾਇਤ ਕਰ ਦਿੱਤੀ, ਕਹਿਣ ਲੱਗੇ ਮਾਲਕ ਭਾਈ ਘਨੱਈਆ ਜਾਪਦਾ ਦੁਸ਼ਮਣਾਂ ਨਾਲ ਰਲਿਆ ਹੋਇਆ ਹੈ, ਅਸੀਂ ਜੰਗ ਕਰਕੇ ਉਹਨਾਂ ਨੂੰ ਪਿੱਛੇ ਕਰਦੇ ਪਾਣੀ ਪਿਆ ਰਿਹਾ ਹੈ। ਭਾਈ ਘਨੱਈਏ ਨੂੰ ਬੁਲਾਇਆ ਗਿਆ, ਕਹਿਣ ਲੱਗੇ ਭਾਈ ਘਨੱਈਆ ਮੈਨੂੰ ਇਹ ਸ਼ਿਕਾਇਤ ਆਈ ਹੈ। ਗੁਰੂ ਗੋਬਿੰਦ ਸਿੰਘ ਜੀ ਕਹਿਣ ਲੱਗੇ ਤੂੰ ਕਹਿੰਦੇ ਵਿਰੋਧੀਆਂ ਨੂੰ ਵੀ ਪਾਣੀ ਪਵਾ ਰਹੇ ਹੈ, ਕਹਿੰਦੇ ਮਾਲਕ ਮੈਂ ਤਾਂ ਕਿਸੇ ਨੂੰ ਨਹੀਂ ਪਵਾਇਆ ਹੈ ਅੱਜ ਤੱਕ, ਕਹਿਣ ਲੱਗੇ ਵੇਖੋ ਮਾਲਕ ਝੂਠ ਮਾਰਦਾ ਹੈ। ਕਹਿਣ ਲੱਗੇ ਮੈਂ ਪਵਾਇਆ ਕਿਸੇ ਨੂੰ, ਕਹਿੰਦੇ ਵੀ ਕਿਹਨੂੰ ਪਵਾਇਆ ਹੈ, ਕਹਿਣ ਲੱਗੇ ਮੈਂ ਤਾਂ ਤੁਹਾਡੀ ਬਾਣੀ ਪੜ੍ਹਦਾ ਹੁੰਦਾ, ਮੈਨੂੰ ਤਾਂ ਤੁਹਾਡਾ ਰੂਪ ਹੀ ਨਜ਼ਰ ਆਈ ਜਾਂਦਾ ਸਾਰੇ ਬੰਨੇ, ਪਰ ਉਹਨਾਂ ਨੂੰ ਸੱਚੇ ਦੀ ਖੇਡ ਨਜ਼ਰ ਆ ਰਹੀ ਹੈ। ਔਰ ਇੱਕ ਇਨਸਾਨ ਨੂੰ ਕੋਈ ਪੁਆਰੀ ਨਜ਼ਰ ਆਉਂਦਾ ਹੈ, ਜਦ ਧਾਰੇ ਕੋ ਬਾਰੇ ਮੀਤ ਤਬ ਲਗ ਨਹੀਂ ਚੱਲਣਾ ਹੀ ਚੀਤ, ਉਹਦੀ ਦ੍ਰਿਸ਼ਟੀ 'ਚ ਕਦੀ ਮਿੱਤਰ ਅੱਗੇ ਆ ਜਾਂਦਾ, ਸੱਜਣ ਆ ਜਾਂਦਾ, ਦੁਸ਼ਮਣ ਆ ਜਾਂਦਾ ਹੈ। ਜਦੋਂ ਇਹ ਅਵਸਥਾ ਆ ਗਈ ਕੋਈ ਮਾਲਕ ਦੀ ਦ੍ਰਿਸ਼ਟੀ ਨਹੀਂ ਆਏਗੀ। ਔਰ ਕਹਿਣ ਲੱਗੇ ਮੈਂ ਤੁਹਾਡੇ ਉਪਦੇਸ਼ ਨੂੰ ਗ੍ਰਹਿਣ ਕੀਤਾ ਹੈ, ਨਾ ਕੋਈ ਮੇਰਾ ਦੁਸ਼ਮਣ ਰਹੇ, ਨਾ ਹਮ ਕਿਸਕੇ ਬੈਰ ਆਏ, ਬ੍ਰਹਮ ਪਸਾਰ ਪਸਾਰੇ ਭੀਤਰ ਸਤਿਗੁਰ ਤੇ ਸੋਝੀ ਪਾਈ। ਇਹ ਕੋਈ ਉਹਨਾਂ ਨੇ ਗਾਇਆ ਹੈ ਜਿਨ੍ਹਾਂ ਨੇ ਗੁਰੂ ਨੂੰ ਸੱਚੇ ਢੰਗ ਨਾਲ ਪਹਿਚਾਣਿਆ। ਕਹਿਣ ਲੱਗੇ ਭਾਈ ਘਨੱਈਆ ਸੱਚ ਤੂੰ ਬੜੀ ਉੱਚੀ ਅਵਸਥਾ ਚਲਿਆ ਗਿਆ ਹੈ, ਮੈਂ ਪਾਣੀ ਦੇ ਥਾਂ ਮੱਲਮ ਪੱਟੀ ਵੀ ਕਰੀ ਜਾਇਆ ਕਰਨਾ ਹੁੰਦਾ। ਇਹਦਾ ਤਾਂ ਕਲਗੀਆਂ ਵਾਲੇ ਨੇ ਕਿਸੇ ਨਾਲ ਵੈਰ ਨਾਲ ਜੰਗ ਨਹੀਂ ਹੋ ਰਿਹਾ ਹੈ, ਉਹ ਇੱਕ ਸਮਝਾ ਰਹੇ ਸਨ ਵੀ ਕਿਵੇਂ ਅਣਖ ਨਾਲ ਜਿਉਣਾ ਹੈ। ਉਹ ਕਿਸੇ ਨੂੰ ਮਾਰਦੇ ਵੀ ਹੈ ਤਾਂ ਤੀਰਾਂ ਨਾਲ ਸੋਨਾ ਲਾਇਆ ਹੋਇਆ, ਵੇਖੋ ਗੁਰੂ ਦੀ ਦਾਤ ਕਿੱਡੀ ਹੈ। ਔਰ ਕਦੀ ਮਾਲਕ ਨੇ ਕਿਹਾ ਲੈ ਮੈਂ ਤੀਰ ਮਾਰਨ ਲੱਗਾ, ਕਹਿੰਦੇ ਮੈਂ ਤੀਰ ਦੀ ਹੁਣ ਇੱਕ ਬਖਸ਼ਿਸ਼ ਕਰਨ ਲੱਗਾ ਹਾਂ, ਆਹ ਤੀਰ ਮੇਰਾ ਵੀ ਆਉਣ ਲੱਗਾ ਹੈ। ਉਹਨਾਂ ਦੇ ਤੀਰ 'ਚ ਵੀ ਬਖਸ਼ਿਸ਼ ਹੈ ਕਿ ਜੇ ਤੀਰ ਨਾਲ ਬੰਦਾ ਮਾਰਿਆ ਜਾਵੇ ਉਹ ਮੁਕਤ ਹੋ ਜਾਂਦਾ, ਜੇ ਜ਼ਖਮੀ ਹੋ ਜਾਵੇ ਤਾਂ ਉਹਦੇ ਸੰਸਕਾਰ ਦਾ ਪ੍ਰਬੰਧ ਹੋ ਜਾਂਦਾ ਹੈ। ਉੱਥੇ ਦੁਸ਼ਮਣਾਂ ਦੇ ਵਿੱਚ ਬੈਠੇ ਵੀ ਮਾਲਕ ਉਹਨਾਂ ਨਾਲ ਪਿਆਰ ਨਾਲ ਦੇਖ ਰਹੇ ਹਨ। ਔਰ ਸੈਦ ਖਾਂ ਵਰਗਾ ਲੱਖਾਂ ਦੀ ਫੌਜ ਲੈ ਕੇ ਚੜ੍ਹ ਕੇ ਆਉਂਦਾ ਹੈ ਔਰ ਗੁਰੂ ਗੋਬਿੰਦ ਸਿੰਘ ਨਾਲ ਜੰਗ ਕਰਨ ਆਉਂਦਾ ਹੈ, ਉਹਦੀ ਭੈਣ ਨੇ ਅਰਦਾਸ ਕੀਤੀ ਹੈ ਜਿਹੜੀ ਬੁੱਧੂ ਸ਼ਾਹ ਦੀ ਭੈਣ ਹੈ, ਔਰ ਬੁੱਧੂ ਸ਼ਾਹ ਦੇ ਘਰੋਂ ਹੈ, ਉਹਨੇ ਅਰਦਾਸ ਕੀਤੀ ਦਾਤਾ ਉਹ ਭੁੱਲ ਗਿਆ ਹੈ, ਇਹ ਪਰਮਾਤਮਾ ਨੇ ਜੰਗ ਕਰਨਾ ਆਉਂਦਾ ਹੈ, ਇਹਦੇ 'ਤੇ ਕਿਰਪਾ ਦ੍ਰਿਸ਼ਟੀ ਕਰ ਦਿਓ। ਔਰ ਸੈਦ ਖਾਂ ਕਹਿੰਦਾ ਮੈਂ ਤੁਹਾਡੇ ਨਾਲ ਜੰਗ ਕਰਨ ਸਾਹਮਣੇ ਆਉਂਦਾ ਹੈ। ਔਰ ਗੁਰੂ ਦੇ ਚਰਨਾਂ ਦਾ ਜਦੋਂ ਧਿਆਨ ਧਰਿਆ ਤਾਂ ਉੱਥੇ ਕੋਈ ਦੁਸ਼ਮਣ ਨਜ਼ਰ ਨਾ ਆਇਆ, ਹਥਿਆਰ ਸੁੱਟ ਕੇ ਚਲਿਆ ਗਿਆ। ਔਰ ਮਹਾਰਾਜ ਜੀ ਕਹਿੰਦੇ ਜਦੋਂ ਐਸੀ ਕੋਈ ਅਵਸਥਾ ਚਲੇ ਜਾਏ ਭਾਈ ਘਨੱਈਆ ਵਾਂਗ, ਔਰ ਉਹ ਕਹਿੰਦੇ ਕਿ ਮਾਲਕ ਸਾਰਿਆਂ 'ਚ ਤੂੰ ਨਜ਼ਰ ਆ ਰਿਹਾ ਹੈ, ਇਹ ਖੇਲ ਹੀ ਤੁਹਾਡਾ ਸੱਚਾ ਮਾਲਕ ਆਪਣਾ ਹੈ।
ਸੱਚ ਖੇਲ ਤੁਮਾਰਾ ਅਗਮ ਅਪਾਰਾ, ਤੁਧ ਬਿਨ ਕੌਣ ਬੁਝਾਏ।
ਖੇਲ ਤੁਹਾਡਾ ਸੱਚੇ ਮਾਲਕ ਹੈ, ਇਹ ਅਗਮ ਅਪਾਰ ਵਾਹਿਗੁਰੂ, ਇਹ ਗਮਤਾ ਤੋਂ ਪਰੇ, ਇਹ ਖੇਲ ਤਾਂ ਤੁਹਾਡਾ ਸੀ ਪਰ ਤੇਰੇ ਬਿਨਾਂ ਕੌਣ ਸਮਝਾਵੇ ਤੁਹਾਨੂੰ ਮਾਲਕ, ਸਾਨੂੰ ਸਮਝ ਉਦੋਂ ਤੱਕ ਨਹੀਂ ਆਉਂਦੀ, ਤੂੰ ਹੀ ਸੋਝੀ ਦੇਵੇਂ ਤਾਂ ਪਤਾ ਲੱਗਦਾ ਹੈ।
ਸਿੱਧ ਸਾਧਕ ਸਿਆਣੇ ਕੇਤੇ ਤੁਝ ਬਿਨ ਕਵਣ ਕਹਾਏ।
ਅਨੇਕਾਂ ਸਿੱਧੀਆਂ ਵਾਏ, ਅਨੇਕਾਂ ਸਾਧਨਾ ਵਾਏ, ਜਗਿਆਸੂ ਆਦਿਕ ਸਿਆਣੇ ਆਦਿਕ ਤੇਰੇ ਬਿਨਾਂ ਕੌਣ ਕਹਿ ਤਹਾ ਸਕਦਾ ਮਾਲਕ, ਇਹ ਤਾਂ ਤੂੰ ਹੀ ਦਇਆ ਕਰੇ ਤਾਂ ਹੋ ਸਕਦਾ ਹੈ।
ਕਾਲਬ ਕਾਲ ਭਏ ਦੇਵਾਨੇ, ਮਨ ਰੱਖਿਆ ਗੁਰ ਠਾਏ।
ਜਿਨ੍ਹਾਂ ਦਾ ਮਨ ਗੁਰੂ ਨੇ ਟਿਕਾ ਦਿੱਤਾ ਹੈ ਨਾ ਮਾਲਕ, ਕਹਿਣਗੇ ਕਾਲ ਬਕਾਲ ਭਏ ਦੀਵਾਨੇ, ਉਹ ਜਨਮ ਮਰਨ ਤੋਂ ਰਹਿਤ ਹੋ ਗਏ, ਉਹਨਾਂ ਦਾ ਕਾਲ ਮੌਤ ਬਕਾਲ ਜਨਮ ਝੱਲੇ ਹੋ ਗਏ। ਕਹਿੰਦੇ ਆ ਦੀਵਾਨੇ ਹੁੰਦੇ ਵੀ ਛੱਡ ਗਏ ਉਹਨਾਂ ਨੂੰ, ਜਿਵੇਂ ਬੰਦਾ ਪਾਗਲ ਹੋ ਜਾਏ ਤਾਂ ਘਰ ਛੱਡ ਕੇ ਦੌੜ ਜਾਂਦਾ ਹੈ, ਉਹਨਾਂ ਨੂੰ ਪਤਾ ਨੀ ਰਹਿ ਗਿਆ, ਉਹ ਨਾ ਸਾਥ ਛੱਡ ਗਏ, ਉਹ ਜੀਵ ਜਨਮ ਮਰਨ ਤੋਂ ਰਹਿਤ ਹੋ ਗਏ ਜਿਨ੍ਹਾਂ ਦਾ ਗੁਰੂ ਨੇ ਮਨ ਇੱਕ ਥਾਂ ਟਿਕਾ ਦਿੱਤਾ ਹੈ।
ਨਾਨਕ ਅਵਗਣ ਸ਼ਬਦ ਜਲਾਏ, ਗੁਣ ਸੰਗਮ ਤਬ ਪਾਏ।
ਬਖਸ਼ਿਸ਼ ਕਦੋਂ ਹੋਈ? ਕਹਿਣ ਲੱਗੇ ਗੁਰੂ ਨੇ ਸ਼ਬਦ ਰਾਹੀਂ ਸਾਡੇ ਔਗਣ ਹੀ ਸਾਰ ਦਿੱਤੇ, ਉਹਨਾਂ ਪਿਆਰਿਆਂ ਦੇ ਔਗਣ ਨਾਸ਼ ਕਰ ਦਿੱਤੇ, ਔਰ ਉਹਨਾਂ ਨੇ ਗੁਣ ਸੰਗਮ ਪ੍ਰਭ ਪਾਏ, ਜੋ ਗੁਣਾਂ ਦਾ ਸੰਗ੍ਰਹਿ ਹੈ ਮਾਲਕ ਉਹ ਪ੍ਰਭੂ ਪ੍ਰਾਪਤ ਕਰ ਲਿਆ ਉਹਨਾਂ ਪਿਆਰਿਆਂ ਨੇ, ਉਹਨਾਂ ਦੇ ਔਗਣ ਚਲੇ ਗਏ, ਉਹਨਾਂ ਨੂੰ ਗੁਣਾਂ ਵਾਲਾ ਦਾਤਾ ਮਿਲ ਗਿਆ, ਪਰਮਾਤਮਾ ਮਿਲ ਗਿਆ। ਇਹ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਸਾਨੂੰ ਸੰਤਾਂ ਰਾਹੀਂ ਉਪਦੇਸ਼ ਬਖਸ਼ਿਸ਼ ਕੀਤਾ ਹੈ, ਔਰ ਅੱਜ ਗੁਰੂ ਦਾਤਾ ਜੀ ਨੇ ਸਾਨੂੰ ਬਾਰਾਂ ਮਾਹ ਵਿੱਚੋਂ ਵੀ ਉਪਦੇਸ਼ ਦਿੱਤਾ ਹੈ। ਸੰਗਰਾਂਦ ਦਾ ਦਿਨ ਹੈ, ਮਹੀਨੇ ਦੀ ਰਮਤਾ ਹੈ, ਆਓ ਪਿਆਰਨ ਕੋ ਸਮਾਂ ਉਹਦੀ ਆਪਾਂ ਵਿਚਾਰ ਕਰਕੇ ਲਹ ਲੈ ਸਕੀਏ।
ਆਸਾੜ ਤਪੰਦਾ ਤਿਸ ਲੱਗੈ, ਹਰ ਨਾਹੋ ਨਾ ਜਿੰਨਾ ਪਾਸ।
ਆਸਾੜ ਹੁੰਦਾ ਸਾਰੇ ਬੰਨੇ ਸਾਰੇ ਜੇ ਆਈ ਜਾਣਾ, ਗਰਮੀ ਹੋਈ ਜਾਣੀ, ਤੱਤੀਆਂ ਲੋਹਾਂ ਵਗੀ ਜਾ ਰਹੀਆਂ, ਸੂਰਜ ਤਪਦਾ ਹੈ ਔਰ ਹਰ ਬੰਨੇ ਗਰਮੀ ਹੈ, ਔਰ ਮਹਾਰਾਜ ਜੀ ਨੇ ਇਹਨੂੰ ਰੁੱਤੀ ਸਲੋਕਾਂ ਵਿੱਚ ਵੀ ਬਖਸ਼ਿਸ਼ ਕੀਤੀ ਹੈ। ਗ੍ਰੀਖ ਮਰੁੱਤ ਅਗਾਖੜੀ ਚੇਠ ਅਖਾੜਾ ਘਾਮ ਜੀਓ, ਔਰ ਇਹ ਬੜੀ ਗਾਖੜੀ ਔਖੀ ਰੁੱਤ ਹੈ, ਗਰਮੀ ਹੈ, ਔਰ ਮਹਾਰਾਜ ਜੀ ਨੇ ਇਸ ਮਹੀਨੇ ਦੁਆਰਾ ਜੋ ਸਾਨੂੰ ਉਪਦੇਸ਼ ਦਿੱਤਾ ਹੈ, ਕਹਿਣ ਲੱਗੇ ਆਸਾੜ ਦਾ ਮਹੀਨਾ ਜਿਹੜਾ ਹੈ, ਕਿਉਂਕਿ ਮਾਲਕ ਨੇ ਬਾਰਾਂ ਮਾਹ ਇਸ ਪਾਵਨ ਸਥਾਨ ਤੇ ਬਹਿ ਕੇ ਜਾ ਰਿਹਾ ਤਾਂ ਕਿ ਸਾਨੂੰ ਕਿਸੇ ਕੋ ਜਾਣਾ ਨਾ ਪਵੇ। ਆਮ ਲੋਕ ਕਿਸੇ ਕੋ ਪੁੱਛਦੇ ਸਨ ਜਾ ਜਾ ਕੇ ਅੱਜ ਮਹੀਨਾ ਕਿਹੜਾ ਆਰੰਭ ਹੋਇਆ ਹੈ, ਅੱਜ ਵੀ ਉਹ ਪੁਰਤ ਚੱਲਦੀ ਹੈ, ਔਰ ਤਾਬਿਆਂ ਬੈਠਿਆਂ ਤਰਨ ਤਰਨ ਸਾਹਿਬ ਆਮ ਸੰਗਤਾਂ ਆਣ ਕੇ ਕਹਿਣਗੀਆਂ ਕਿ ਗਿਆਨੀ ਜੀ ਅੱਜ ਮਹੀਨਾ, ਜਦੋਂ ਕੋਈ ਗ੍ਰੰਥੀ ਸਿੰਘ ਬੈਠਾ ਜੀ ਮਹੀਨਾ ਕਿਹੜਾ ਆਰੰਭ ਹੋਇਆ ਹੈ, ਭਾਵੇਂ ਪਤਾ ਵੀ ਹੁੰਦਾ ਹੈ, ਤੇ ਉਹਨਾਂ ਦੀ ਇੱਕ ਆਸਥਾ ਹੈ ਕਿ ਕਿਸੇ ਸੁਭ ਦੇ ਪਾਸੋਂ ਸੁਣਿਆ ਜਾਏ ਤਾਂ ਚੰਗੀ ਗੱਲ ਹੈ, ਪਰ ਇੰਨੇ ਸੁਣਨ ਨਾਲ ਗੱਲ ਨਹੀਂ ਬਣਦੀ ਹੈ, ਔਰ ਕਈ ਵਾਰ ਬੰਦਾ ਸੁਣ ਕੇ ਤੇ ਮਹੀਨਾ ਉਹੋ ਜਿਹਾ ਕੁਝ ਕਰਮ ਕਰੀ ਜਾਂਦਾ ਹੈ, ਪਰ ਇੱਥੇ ਜੋ ਉਪਦੇਸ਼ ਹੈ ਮਹੀਨੇ ਰਾਹੀਂ ਉਹਨੂੰ ਧਾਰਨ ਅਸੀਂ ਕਰਨਾ ਹੈ। ਔਰ ਮਹਾਰਾਜ ਜੀ ਕਹਿੰਦੇ ਆੜ ਦਾ ਹਾੜ ਦਾ ਮਹੀਨਾ ਤਪਿਆ ਦਾ ਬੜਾ ਜ਼ਿਆਦਾ ਹੈ, ਪਰ ਉਹਨਾਂ ਨੂੰ ਤਪਦਾ ਲੱਗਦਾ ਹੈ ਜਿਹਨਾਂ ਪਾਸ ਹਰੀ ਪਰਮਾਤਮਾ ਨਹੀਂ ਹੈ, ਜਿਹਨਾਂ ਦੇ ਹਿਰਦੇ ਵਿੱਚ ਵਾਹਿਗੁਰੂ ਪਰਮਾਤਮਾ ਹਰੀ ਨਾਂ ਦਾ ਨਾਮ ਹੈ ਨਹੀਂ ਹੈ, ਉਹ ਵੀ ਤਪਦੇ ਰਹਿੰਦੇ ਹਨ। ਜਿਹਨਾਂ ਦੇ ਹਿਰਦਿਆਂ 'ਚ ਵਾਹਿਗੁਰੂ ਦਾ ਨਾਮ ਹੈ ਉਹ ਬਲ ਦੇ ਭੱਠ ਵਿੱਚ ਵੀ ਬਹਿ ਜਾਂਦੇ, ਅੱਗ ਸਾੜਦੇ ਨਹੀਂ, ਪ੍ਰਤੱਖ ਅਗਨੀ ਵੀ ਨਹੀਂ ਕੋਈ ਜਾਂਦੀ ਹੈ, ਉੱਥੇ ਤੋਡੇ ਵਰਗੇ ਦਾ ਕਿਰਾਇਆ ਵੀ ਠਰ ਜਾਂਦਾ, ਤਬ ਤਗੜਾ ਬੁੱਝ ਗਿਆ ਗੁਰਸ਼ੀਤਲ ਨਾਮ ਦੇ, ਉਹ ਗੁਰੂ ਦੇ ਸ਼ੀਤਲ ਨਾਮ ਨਾਲ ਠਰ ਗਿਆ ਹੈ। ਉੱਥੇ ਵੇਖੋ ਪ੍ਰਹਲਾਦ ਨੂੰ ਜਲ ਅਗਨੀ ਵਿੱਚ ਕੱਤਿਆ, ਜਲੇ ਨਾ ਡੁੱਬੇ ਗੁਰ ਪ੍ਰਸਾਦ, ਉਹਨਾਂ ਨੂੰ ਜਲ ਵਿੱਚ ਅਗਨੀ 'ਚ ਸੁੱਟਿਆ ਗਿਆ, ਪਰ ਗੁਰੂ ਕਿਰਪਾ ਨਾਲ ਭਾਈ ਗੁਰਦਾਸ ਜੀ ਕਹਿੰਦੇ ਉਹ ਸੜੇ ਨਹੀਂ, ਪ੍ਰਤੱਖ ਅਗਨੀ ਵੀ ਨਹੀਂ ਕੁਛ ਆਖਦੀ ਹੈ। ਅਥਵਾ ਉਹਨਾਂ ਨੂੰ ਇਹ ਹਾਰ ਦਾ ਮਹੀਨਾ ਵਿਕਾਰਾਂ ਦੀ ਤਪਤ ਨਾਲ ਸਤਾਉਂਦਾ ਹੈ, ਉਹ ਬੰਦੇ ਕਈ ਵਾਰ ਬਾਹਰੋਂ ਤਾਂ ਵੀ ਗਰਮੀ ਆਰਕ ਨੂੰ ਹੀ ਲੱਗਦੀ ਹੈ, ਅਸੀਂ ਕਿੰਨੇ ਏਸੀ ਲਾ ਲਈਏ, ਜੇ ਬੰਦਾ ਅੰਦਰੋਂ ਚਿੰਤਾ ਤੁਰਹ ਵਿਕਾਰੀ ਹੈ ਤਾਂ ਸੜਦਾ ਰਹਿੰਦਾ ਹੈ, ਉਹਦੇ ਚਿਹਰੇ 'ਤੇ ਰੰਗਤ ਨਹੀਂ ਆ ਸਕਦੀ। ਮਾਲਕ ਕਹਿਣਗੇ ਉਹਨਾਂ ਨੂੰ ਹਾਰ ਦਾ ਮਹੀਨਾ ਵਿਕਾਰੀ ਨੂੰ ਤਪਦਾ ਹੀ ਨਜ਼ਰ ਆਉਂਦਾ ਹੈ, ਜਿੰਨਾ ਪਾਸ ਹਰੀ ਵਾਹਿਗੁਰੂ ਦਾ ਨਾਮ ਨਹੀਂ ਹੈ।
ਜਗ ਜੀਵਨ ਪੁਰਖ ਤਿਆਗ ਕੈ ਮਾਨਸ ਸੰਦੇ ਆਸ,
ਨੇ ਜਗਤ ਦੇ ਜੀਵਨ ਮਾਲਕ ਪਰਮਾਤਮਾ ਪੁਰਖ ਨੂੰ ਜੋ ਨਰਕਾਂ ਤੋਂ ਰਾਖੀ ਕਰਨ ਵਾਲਾ ਨੂੰ ਛੱਡ ਦਿੱਤਾ ਹੈ, ਜਿਹੜੇ ਵਾਹਿਗੁਰੂ ਨੂੰ ਛੱਡ ਕੇ ਔਰ ਮਨੁੱਖਾਂ ਦੇ ਆਸ ਲਾਈ ਬੈਠੀ ਹਨ। ਔਰ ਮਹਾਰਾਜ ਜੀ ਕਹਿਣ ਲੱਗੇ ਮਾਨਸ ਸੰਦੀ ਆਸ, ਮਾਨੁਖੀ ਟੇਕ ਬਿਰਥੀ ਸਭ ਜਾਣ ਦੇਵਨ ਭੋਗ ਕੈ ਭਗਵਾਨ। ਵੇਖੋ ਗੁਰੂ ਮਹਾਰਾਜ ਤਾਂ ਆਪ ਕਹਿ ਰਹੇ ਵੀ ਮਨੁੱਖ ਦੀ ਟੇਕ ਨਾ ਲਈ, ਮਨੁੱਖ ਦੇ ਮਗਰ ਨਾ ਲੱਗੀ, ਇਹਦੀ ਟੇਕ ਨਿਰਾਸ਼ ਚਲੀ ਜਾਏਗੀ। ਜੋ ਸੰਸਾਰੇ ਕੇ ਮਿੱਤਰ ਕੁਟਾਮ ਭਾਈ ਦੀਸੇ ਮਨ ਮੇਰੇ, ਤੇ ਸਭ ਆਪਣੀ ਸਵਾਏ ਮਲਾਸਾ। ਜਿੱਦਣ ਉਨਕਾ ਸੌ ਹੋਏ ਨਾ ਆਵੇ, ਤਿੱਦਣ ਨੇੜੇ ਕੋ ਨਾ ਟਕਾਸਾ। ਕਹਿਣ ਲੱਗੇ ਜਿੰਨਾ ਦੀ ਤੂੰ ਆਸ ਲਾਈ ਬੈਠਾ ਹੈ, ਜਿੱਦਣ ਤੇਰੇ ਤੇ ਗਰੀਬੀ ਆ ਗਈ, ਜੋ ਤੂੰ ਤੇਰੇ ਕੋ ਸਾਹਮ ਕਰ ਗਏ ਨਾ, ਤੇਰਾ ਸਾਥ ਸੜ ਜਾਣਾ। ਦੁੱਖ ਸੁੱਖ ਮੈਂ ਆਣ ਬਹੁਤ ਮਿਲ ਬੈਠ ਰਹਿ, ਚਹੂੰ ਜਿਸ ਘੇਰਾ, ਬਿਪਤ ਪਰੀ ਸਭ ਹੀ ਸੰਸਾਰਿਤ ਕੋ ਨਾ ਆਫਤ ਮੇਰਨ। ਇਹ ਦੁਨੀਆਂ ਦੇ ਮਿੱਤਰ ਸੱਜਣ ਵੀ ਇਹ ਜਿਹੜੇ ਦੁਨੀਆਂ ਦੇ ਲੋਕ ਹੈ, ਇਹ ਤਾਂ ਬਿਪਤਾਂ ਦੇ ਨੇੜੇ ਨਹੀਂ ਆਉਂਦੇ, ਸੁੱਖਾਂ ਦੇ ਨੇੜੇ ਢੁੱਕਦੇ ਹਨ, ਤੇ ਤੂੰ ਮਨੁੱਖਾਂ ਦੀ ਆਸ ਲਾਈ ਬੈਠਾ ਹੈ। ਸਤਿਗੁਰ ਸਾਹਿਬ ਸਾਡੇ ਮਨਮੁਖ ਹੋਏ ਬੰਦੇ ਦਾ ਬੰਦਾ, ਤੂੰ ਬੰਦਿਆਂ ਦੇ ਮਗਰ ਲੱਗਦਾ, ਤੂੰ ਦਾਤੇ ਦੀ ਆਸ ਰੱਖ।
ਭਾਈ ਵੀ ਗੁੱਚੀ ਹੈ ਗਨ ਪਈਸ ਜਮ ਕੇ ਫਾਸ,
ਉਸਦਾ ਤੂੰ ਦਵੈ ਚਲਾ ਕੇ ਦੋ ਹੁੰਦਾ ਵੀ ਦੂਜਿਆਂ ਦੇ ਪ੍ਰੇਮ ਚਲਾ ਕੇ, ਮਨੁੱਖਾਂ ਮਗਰ ਲੱਗ ਕੇ, ਗੁਰੂ ਨੂੰ ਛੱਡ ਕੇ ਹੋਰ ਦੇਵੀ ਦੇਵਤਿਆਂ ਮਗਰ ਲੱਗ ਕੇ, ਕਹਿੰਦੇ ਖਰਾਬ ਹੀ ਹੋਏਗਾ, ਮਿਲਣਾ ਕੁਛ ਨੀ ਹੈ। ਵੀ ਗੁੱਚੀਏ ਹੁੰਦਾ ਵੀ ਗੋਚਾ ਹੋਣਾ, ਖਰਾਬ ਹੋਣਾ, ਚਿੰਤਾ ਕਰ ਹੋਣਾ। ਕਹਿਣ ਕੇ ਤੇਰੇ ਗਲ ਚ ਜਮਾਂ ਦੀ ਫਾਹੀ ਪੈ ਜਾਏਗੀ, ਤੇਰੇ ਗਲ ਚ ਵਿਕਾਰਾਂ ਦੀ ਫਾਂਸੀ ਪੈ ਜਾਏਗੀ। ਫਿਰ ਇਹਨਾਂ ਤੈਨੂੰ ਨੀ ਛਡਾਉਣਾ ਜਿਹਨਾਂ ਨੇ ਤੂੰ ਆਪ ਸਾਰੀ ਜ਼ਿੰਦਗੀ ਲਾਈ ਬੈਠਾ। ਫਿਰ ਤੇਰਾ ਸਾਥੀ ਨਾ ਕੋ ਸਾਥੀ ਨਾ ਕੋ ਬੇਲੀ, ਸੋ ਵਿਧਣ ਖੂਹ ਹੀ ਮੁੰਡ ਅਕੇਲੀ। ਫਿਰ ਸਾਥੀ ਨੀ ਬਣੇਗਾ, ਕੋਈ ਨਾਲ ਨੀ ਨਿਭੇਗਾ, ਇਹ ਸਾਰੇ ਸਾਥ ਛੱਡ ਜਾਣਗੇ, ਸਾਰੇ ਤੇਰਾ ਸਾਥ ਨਹੀਂ ਨਿਭਾਉਣਗੇ। ਇੱਕ ਬੰਦਾ ਹੈ ਉਹਦਾ ਅੰਤ ਆ ਗਿਆ ਹੈ, ਉਮਰ 100 ਸਾਲ ਲੰਘ ਗਈ ਹੈ, ਮੌਤ ਉਹਨੂੰ ਲੈਣ ਆ ਗਈ। ਫਿਸ਼ਤਾ ਭਾਵੇਂ ਸਮਝਣ ਦੀ ਗੱਲ ਹੈ, ਉਹ ਕਹਿਣ ਲੱਗਾ ਕਿ ਅਜੇ ਠਹਿਰ ਜੋ, ਕਹਿਣ ਲੱਗੇ ਕਿ ਅਜੇ ਮੇਰਾ ਕੋਈ ਅਜੇ ਸਮਾਂ ਨਹੀਂ ਲੰਘਿਆ, ਅਜੇ ਦੁਨੀਆਂ ਵੇਖੀ ਮੈਂ ਇੰਨੀ ਹੈ। ਬੰਦਾ 60-70 ਸਾਲ ਲੰਘ ਜਾਂਦੇ ਹੈ, ਤੇ ਜਦੋਂ ਚੜ੍ਹਾਈ ਕਰ ਜਾਂਦਾ 100 ਸਾਲ ਦਾ, ਕਹਿਣ ਲੱਗਾ ਜੇ ਤਾਂ ਵੇਖਣ ਦਾ ਹੋਇਆ ਹੋਇਆ ਸੀ, ਜਿਹੜਾ 100 ਸਾਲ ਉਹੀ ਅੰਨਾ ਰਿਹਾ, ਵੇਖਿਆ ਕੁਛ ਨਾ ਉਹਨੇ ਸਾਰੀ ਜ਼ਿੰਦਗੀ। ਉਹ ਕਹਿੰਦੇ ਅਜੇ ਤਾਂ ਵੇਖਣ ਦਾ ਹੋਇਆ ਸੀ ਬਾਪੂ ਦਾ, ਪਰ ਉਹ ਇਹਨਾਂ ਦਾ ਆਪਦਾ ਸਮਾਂ ਜਿਹੜਾ ਹੈ, ਔਰ ਮੌਤ ਨੇ ਦਸਤਖਤ ਦੇ ਦਿੱਤੀ। ਉਹ ਕਹਿਣ ਲੱਗਾ ਵੀ ਰਹਿਣ ਦਿਓ, ਕਹਿਣ ਲੱਗੇ ਰਹਿਣ ਦਿੰਦੇ ਹਾਂ, ਕਿੰਨਾ ਚਿਰ ਜੀਵਣਾ? ਕਹਿੰਦਾ 100 ਸਾਲ ਹੋਰ ਦੇ ਦਿਓ ਮੈਨੂੰ, ਜਿਹੜਾ ਹੈ ਹੁਣ ਰੱਜ ਨਾ ਕੋਈ ਚੀਜ਼ ਜੀਵੇ, ਆਪਾਂ ਨਾ ਚੱਲਿਆ ਕੋਈ 100 ਸਾਲ ਬਾਅਦ ਫਿਰ ਮੌਤ ਆ ਗਈ। ਕਹਿਣ ਲੱਗੇ ਹੁਣ ਜਾਣਾ ਪਏਗਾ, ਕਹਿਣ ਲੱਗੇ ਅਜੇ ਤਾਂ ਕੰਮ ਨਿਬੜਿਆ ਕੋਈ ਨੀ, ਪੁੱਤ ਪੋਤਰੇ ਬੜੇ ਵਿਆਹਣ ਵਾਲੇ ਹਨ, ਬੜਾ ਸਮਾਂ ਪਿਆ ਹੈ, ਅਜੇ ਤਾਂ ਕੰਮ ਹੀ ਨੀ ਪਏ ਹਨ। ਕਹਿਣ ਲੱਗੇ ਹੁਣ ਆਪਣਾ ਸਾਥੀ ਤੋੜ ਦੇ ਕੋਈ। ਉਹ ਕਹਿਣ ਲੱਗਾ 100-200 ਮੇਰਾ ਘੋੜਵਾਂ ਤੁਰਿਆ ਫਿਰਦਾ ਹੈ, ਇਹਨਾਂ ਨੂੰ ਨਾਲ ਦੇ ਦਿਆਂ, ਤੋੜਦੇ ਹਾਂ ਕਿਸੇ ਨੂੰ, ਤੈਨੂੰ ਅਸੀਂ ਛੱਡ ਜਾਵਾਂਗੇ। ਔਰ ਜਿਹਨਾਂ ਨੂੰ ਆਵਾਜ਼ ਮਾਰੇ ਕਹਿੰਦੇ 100 ਸਾਲ ਦਾ ਬੁੱਢਾ ਮਰਨ ਲਈ ਤਿਆਰ ਲਈ, ਅਸੀਂ ਇਹਦੇ ਨਾਲ ਕਿਉਂ ਤੁਰੀਏ? ਇੱਕ 18 ਸਾਲ ਦਾ ਨੌਜਵਾਨ ਅੱਗੇ ਵਧਿਆ, ਮੌਤ ਦੇ ਕੰਨਾਂ ਜਾਗ ਦੀ ਸਮਝਣ ਲਈ, ਮੌਤ ਦੱਸਦੀ ਨਹੀਂ ਵੈਸੇ। ਕਹਿਣ ਲੱਗੇ ਤੂੰ ਕਿਉਂ ਤੁਰਨ ਲੱਗਾ ਹੈ? ਕਹਿਣ ਲੱਗਾ ਮੈਨੂੰ ਇਸ ਬਾਪੂ ਨੇ ਸੋਝੀ ਕਰਾਤੀ ਹੈ, ਇੱਥੇ ਸਾਥੀ ਕੋਈ ਨੇ, 100 ਸਾਲ ਜੀ ਕੋਈ ਨੀ, ਰੱਜਿਆ ਦੇ ਜੀਵਨ ਦਾ ਐਵੇਂ ਕੋਈ ਫਾਇਦਾ ਨਹੀਂ ਹੈ, ਮੈਂ ਕਿਉਂ ਨਾ ਇਹਦਾ ਮੂੰਹ ਛੱਡ ਦਿਆਂ? ਇਸ ਕਰਕੇ ਸਾਥੀ ਕੋਈ ਨੀ ਬਣਦਾ ਹੈ। ਔਰ ਵੇਖੋ ਭਗਤ ਬਾਲਮੀਕ ਦਾ ਸਾਥੀ ਕੋਈ ਨੀ ਬਣਿਆ, ਜਦੋਂ ਬਾਲਮੀਕ ਰਸਤਿਆਂ 'ਚ ਕਿਸੇ ਨੂੰ ਉਹ ਮਾਰਦੇ ਸਨ, ਲੁੱਟਦੇ ਸਨ, ਮਹਾਤਮਾ ਆਖਿਆ ਜਾ ਪੁੱਛ ਕੇ ਆ ਕੋਈ ਸਾਥੀ ਬਣੇਗਾ। ਕਹਿਣ ਲਈ ਕੋਲ ਅੰਮਾ ਚੌਖੰਨੀਏ ਕੋਈ ਨਾ ਸੰਗੀ ਕਰਦੇ ਝਾਰਾ, ਕਹਿਣ ਕਿ ਅਸੀਂ ਤੇਰਾ ਸਾਥੀ ਨਹੀਂ ਬਣਨਾ ਹੈ, ਵੀ ਦੁਨੀਆਂ ਦੇ ਮਾਲਕ ਤੋਂ ਬਿਨਾਂ ਕੋਈ ਸਾਥ ਨਹੀਂ ਨਿਭਦਾ ਹੈ।
ਜਿਹਾ ਬੀਜੈ ਸੋ ਲੁਣੈ ਮੱਥੈ ਜੋ ਲਿਖਿਆ ਸਾ,
ਜਿਹੜਾ ਤੂੰ ਬੀਜਿਆ ਨਾ ਜੈਸਾ ਬੀਜੇ ਤੈਸਾ ਖਾਸਾ, ਤੈਨੂੰ ਖਾਣਾ ਪਏਗਾ, ਵੱਢਣਾ ਪਏਗਾ। ਕਹਿਣ ਕਿ ਤੇਰੇ ਮੱਥੇ ਜੋ ਲਿਖਿਆ ਹੋਇਆ ਲੇਖ ਹੈ ਨਾ, ਮਸਤਕ ਲਿਖੜਿਆ ਲੇਖ, ਪੁਰਬ ਕਮਾਇਆ ਜੀਉ, ਉਸ ਲੇਖ ਅਨੁਸਾਰ ਤੂੰ ਜਿਹੋ ਜਿਹਾ ਬੀਜ ਰਿਹਾ ਆਦਮੀ, ਤੈਨੂੰ ਵੱਢਣਾ ਪਏਗਾ। ਜਿੱਦਾਂ ਲੋੜੇ ਦਾਤ ਬਜੋਰੀਏ ਚਿੱਕਰ ਬੀਜੇ ਜੱਟ, ਹੰਡੇ ਹੁਣ ਕਦਾਏ ਦਾ ਪਹਿਨਦਾ ਲੋੜੇ ਪੱਤ। ਹੁਣ ਬੰਦਾ ਵੀ ਬਜੋਰ ਦੇ ਉਹਦੀਆਂ ਉਹ ਖਜੂਰਾਂ ਲੱਭੇ ਤੇ ਉਹ ਕਿੱਕਰਾਂ ਬੀਜਦਾ, ਕਿੱਕਰਾਂ ਹੀ ਮਿਲਣਗੀਆਂ ਨਾ ਉੱਥੋਂ, ਕੰਡਿਆਲੀਆਂ ਮਿਲਣਗੀਆਂ। ਮਨੁੱਖ ਕਰਮ ਤਾਂ ਇਹੋ ਜਿਹੇ ਭੈੜੇ ਕਰੀ ਜਾਵੇ, ਬੀਜ ਇਹੋ ਜਿਹਾ ਬੀਜ ਜੇ ਆਖੇ ਮਾਲਕ ਮੈਨੂੰ ਸੁੱਖ ਦੇ ਦਿਓ, ਜਿਹੋ ਜਿਹਾ ਬੀਜ ਦਾ ਵੱਢਣਾ ਪੈਂਦਾ ਹੈ।
ਰਹਿਣ ਵਿਹਾਣੀ ਪਛਤਾਣੀ ਉੱਠ ਚਲੀ ਗਈ ਨਿਰਾਸ਼ਾ।
ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਜਿਹੜੀ ਰਹਿਣ ਹੈ ਤੇਰੀ ਜ਼ਿੰਦਗੀ ਦੀ ਰਾਤ ਬੀਤਦੀ ਰਹੀ ਹੈ, ਬੀਤ ਜਾ ਹੈ, ਬੀਤ ਜਾ ਹੈ, ਜਨਮ ਅਕਾਜਰੇ, ਤੇਰਾ ਜਨਮ ਤਾਂ ਬੀਤਦਾ ਜਾ ਰਿਹਾ ਹੈ, ਆ ਜੀਵਨ ਦੀ ਰਾਤ ਤੇਰੇ ਪਛਤਾਵੇ ਜੀ ਉਹ ਚੱਲੀ ਗਈ ਨਾ, ਪਛਤਾਵਿਆਂ ਚ ਕਹਿੰਦੇ ਬੀਤ ਗਈ ਹੈ, ਔਰ ਜੀਵ ਰੂਪੀ ਇਸਤਰੀ ਪਛਤਾਉਂਦੀ ਦੁਨੀਆਂ ਤੇ ਚਲੀ ਗਈ ਕਿ ਮੈਂ ਕੀਤਾ ਕੁਛ ਨੀ ਜਿਸ ਕਾਰਨ ਦੀ ਦੁਨੀਆਂ ਤੇ ਆਇਆ ਸੀ। ਉਦੋਂ ਪਤਾ ਲੱਗਦਾ ਹੈ ਜਦੋਂ ਮੌਤ ਐਨ ਇਹਦੇ ਸਿਰਾਣੇ ਤੇ ਆ ਖਲੋਂਦੀ ਹੈ, ਫਿਰ ਇਹਨੂੰ ਸਮਝ ਆਉਂਦੀ ਹੈ, ਫਿਰ ਇਹ ਕਹਿੰਦਾ ਕਿ ਮੈਨੂੰ ਰੁਕ ਜਾਓ ਕੁਛ ਸਮਾਂ ਕਿ ਮੈਂ ਕੁਝ ਕਰ ਲਵਾਂ। ਫਿਰ ਕਈ ਵਾਰ ਕਈ ਉਹ ਥੋੜਾ ਬਹੁਤ ਕਰਦੇ ਵੀ ਆ ਵੀ ਇਹਦੇ ਲਾਗੇ ਨਾਮ ਜਪੋ, ਇਹਨੂੰ ਕੋਈ ਆਹ ਚੀਜ਼ ਦੇ ਦਿਓ, ਆਹ ਕਰ ਦਿਓ। ਇੱਕ ਬਜ਼ੁਰਗ ਮਰ ਰਿਹਾ ਹੈ ਔਰ ਮੈਨੂੰ ਉਹ ਕਹਿਣ ਲੱਗੇ ਕਿ ਮੈਂ ਪਿੰਡ ਸੀ ਵੀ ਆਓ ਦੋ ਮਿੰਟ ਪਾਠ ਕਰੋ, ਇੱਕ ਵੱਡੀ ਸਾਰੀ ਗਊ ਲਿਆਏ, ਮੈਂ ਇਹ ਕੀ ਕਰਨੀ। ਕਹਿਣ ਲੱਗੇ ਮਨਸਰੀ ਸ਼ਹਿਰ ਬਾਪੂ ਗਾਹ ਲੰਘ ਜਾਏ, ਮੈਂ ਹੁਣ ਗਊ ਵਿਚਾਰੀ ਨੀ ਨਾਲ ਜਾਏਗੀ, ਇਹ ਤਾਂ ਨਿਰਬੁੱਧ ਜੀਵ ਸਾਥ ਨੀ ਦੇਵੇਗਾ, ਇਹ ਤਾਂ ਬਾਣੀ ਸਾਥ ਦੇਵੇਗੀ। ਹੁਣ ਬਾਣੀ ਪੜੋ, ਜਿੰਨਾ ਕੁ ਸਮਾਂ ਹੈ ਸਹਿਤ ਇਹਦੇ ਸਾਥ ਚਲੀ ਜਾਏ, ਬਾਣੀ ਬਖਸ਼ਿਸ਼ ਕਰਦੀ ਹੈ। ਔਰ ਮਹਾਰਾਜ ਜੀ ਕਹਿੰਦੇ ਜੀਵ ਇਸਤਰੀ ਇਹਦੀ ਰਾਤ ਉਵੇਂ ਨੰਗੀ ਵਿਕਾਰਾਂ ਚ ਹੀ ਦੁਨੀਆਂ ਦੇ ਪਦਾਰਥਾਂ ਵਿੱਚ ਹੀ ਇਹ ਨਿਰਾਸ਼ੀ ਹੋ ਕੇ ਸੰਸਾਰ ਤੋਂ ਚਲੀ ਗਈ ਹੈ।
ਜਿਨ ਕੋ ਸਾਧੂ ਭੇਟੀ ਹੈ ਸੋ ਦਰਗ ਹੋਏ ਖਲਾਸਾ।
ਸਾਧੂ ਜਨ ਗੁਰੂ ਮਿਲ ਗਿਆ, ਗੁਰੂ ਦਾ ਮਿਲਾਪ ਹੋ ਗਿਆ, ਉਹਦੇ ਗੁਰਸਿੱਖਾਂ ਦਾ ਮੇਲ ਹੋ ਗਿਆ, ਸਤਸੰਗੀ ਪੁਰਸ਼ ਮਿਲ ਗਏ, ਉਹ ਦਰਗਾਹ ਚ ਖਲਾਸ ਹੋ ਜਾਂਦੇ ਹਨ। ਉਹਨਾਂ ਨੂੰ ਜੇ ਕੋਈ ਜੀਓ ਕਹੇ ਉਹਨਾਂ ਕੋ ਤਾਂ ਜਮ ਕੀ ਤਲਬ ਨਾ ਹੋਈ, ਉੱਥੇ ਜਮ ਵੀ ਸੜ ਜਾਂਦਾ ਹੈ, ਸਾਥ ਸੜ ਜਾਂਦਾ ਹੈ, ਨਾਮ ਧਿਆਨ ਸਾਜਣਾ ਜਨਮ ਪਦਾਰਥ ਜੀਤ, ਨਾਮ ਧਰਮ ਐਸੇ ਚਵਹੇ ਕੀਤੋ ਭਵਨ ਪਨੀਤ। ਉਹ ਕਹਿਣ ਲੱਗੇ ਜੇ ਉਹ ਪਿਆਰਕ ਨੂੰ ਉੱਥੇ ਚਾਹੇ, ਕਹਿੰਦੇ ਤੁਸੀਂ ਘਰ ਪਵਿੱਤਰ ਕਰਤਾ ਸਾਡਾ, ਜਮਕਾਰ ਮਿਲੇ ਦੇ ਭੇਟ ਸੇਵਕ ਨਿਤ ਹੋਈ, ਉਹ ਤਾਂ ਵਿਚਾਰਾ ਸੇਵਕ ਬਣ ਜਾਂਦਾ ਪਿਆਰਿਆਂ ਦਾ, ਉਹ ਖਲਾਸ ਹੋ ਕੇ ਮੁਕਤ ਹੋ ਜਾਂਦੇ ਹਨ।
ਪਰ ਕਿਰਪਾ ਪ੍ਰਭ ਆਪਣੀ ਤੇਰੇ ਦਰਸ਼ਨ ਹੋਏ ਪਿਆਸ,
ਤੇ ਦਇਆ ਕਰਦੇ ਮਾਲਕ ਸਾਡੇ ਲਈ ਇੱਕ ਅਰਦਾਸ ਕਰਦੇ ਗੁਰੂ ਅਰਜਨ ਦੇਵ, ਹੇ ਦਾਤਾ ਸਾਡੇ ਤੇ ਰਹਿਮਤ ਕਰ ਦਿਓ, ਸਾਨੂੰ ਤੇਰੇ ਦਰਸ਼ਨਾਂ ਦੀ ਪਿਆਸ ਬਣ ਜਾਏ। ਹਰ ਦਰਸ਼ਨ ਕੀ ਪਿਆਸ ਹਨੇਰੇ, ਸਾਨੂੰ ਦੁਨੀਆਂ ਦੀ ਪਿਆਸ ਲੱਗਦੀ, ਪਾਣੀ ਦੀ ਪਿਆਸ ਲੱਗਦੀ, ਪਦਾਰਥਾਂ ਦੀ ਲੱਗਦੀ ਹੈ, ਪਰ ਅਸੀਂ ਗੁਰੂ ਵੱਲੋਂ ਵੇਸਲੇ ਹੋ ਜਾਂਦੇ ਹਾਂ। ਕਦੀ ਅਸੀਂ ਇੰਨੇ ਜੀਵਨ ਨੰਗੇ ਤੋਂ ਬਾਹਰ ਆਖਿਆ ਕਿ ਉਹ ਮਾਲਕ ਸਾਖਿਆਤ ਹੋ ਜਾਏ, ਉਹ ਸਾਡੇ ਅੰਦਰ ਜਾਪ ਚੱਲ ਪਏ, ਕਹਿਣ ਲੱਗੇ ਅਰਦਾਸ ਹੈ ਮਾਲਕ ਤੇ ਦਰਸ਼ਨਾਂ ਦੀ ਪਿਆਸ ਲੱਗ ਜਾਏ, ਸਾਨੂੰ ਤੇ ਦਰਸ਼ਨ ਪਿਆਸ ਉਹ ਪ੍ਰਾਪਤ ਹੋ ਜਾਣ। ਦਰਸ਼ਨ ਪਿਆਸੀ ਦਿਨ ਸੁਰੱਖਿਅਤ ਅੰਦ ਨੀਤ, ਖੋਲ ਕਪਤ ਕੋਲ ਮਿਲੀ ਹੈ ਨਾਨਕ ਹਰਸਨ ਮੀਤ। ਜਿਵੇਂ ਮਾਤਾ ਭਾਰਤੀ ਨੂੰ ਕਸ਼ਮੀਰ ਚ ਪਿਆਸ ਪੈਦਾ ਹੋ ਗਈ, ਉਹਨੇ ਆਪਣੇ ਪੁੱਤਰ ਨੂੰ ਆਖਿਆ ਮੈਂ ਇੱਥੇ ਦਰਸ਼ਨ ਕਰਾਂਗੀ ਗੁਰੂ ਹਰਗੋਬਿੰਦ ਸਾਹਿਬ ਦੇ, ਉਹਦੇ ਪੁੱਤਰ ਨੂੰ ਲੋਕਾਂ ਆਖਿਆ ਗੁਰੂ ਏਡੀ ਦੂਰ ਕਿਵੇਂ ਆ ਜਾਵੇ ਭਾਰਾ ਤੋਂ, ਕਹਿਣ ਲੱਗੀ ਆਓਗਾ ਤਾਂ ਦਰਸ਼ਨ ਕਰਾਂਗੇ। ਔਰ ਮਾਲਕ ਫਿਰ ਗਏ ਉਸ ਮਾਤਾ ਲਈ ਉਸ ਆਸ ਤੇ, ਉਹਦਾ ਚੋਲਾ ਵੀ ਪਹਿਨੇ, ਉਹਨੂੰ ਦਰਸ਼ਨ ਦਾਰੇ ਦੇ ਕੇ ਨਿਹਾਲ ਕੀਤਾ ਹੈ, ਐਸੀ ਪਿਆਸ ਬਣ ਜਾਏ।
ਰੱਬ ਸੁਧ ਬਿਨ ਦੂਜਾ ਕੋ ਨਹੀਂ ਨਾਨਕ ਕੀ ਅਰਦਾਸ।
ਕਹਿਣ ਲੱਗੇ ਪ੍ਰਭੂ ਤੇਰੇ ਬਿਨਾਂ ਦੂਜਾ ਕੋਈ ਵੀ ਨਹੀਂ ਹੈ, ਤੇਰੇ ਬਿਨਾਂ ਦੂਜਾ ਕੋਈ ਆਸਤਾ ਵਾਏ ਨਹੀਂ ਹੈ, ਸਾਡੀ ਆਸ ਪੂਰੀ ਕਰਨ ਵਾਲੇ ਨਹੀਂ, ਰਖਵਾਲਾ ਕੋਈ ਨਹੀਂ, ਸਾਡੀ ਇੱਕ ਅਰਦਾਸ ਹੈ ਤੇ ਤੇਰੇ ਬਿਨਾਂ ਦੂਜਾ ਕੋਈ ਨਹੀਂ, ਤੇ ਆਪਣੇ ਨਾਲ ਸਾਨੂੰ ਜੋੜ ਕੇ ਰੱਖਿਓ।
ਆਸਾੜ ਸੁਹੰਦਾ ਤਿਸ ਲੱਗਾ ਜਿਸ ਮਨ ਹਰ ਚਰਨ ਨਿਵਾਸ।
ਹਾਰ ਦਾ ਮਹੀਨਾ ਉਹਨਾਂ ਨੂੰ ਸੁਹਾਵਣਾ ਲੱਗਦਾ, ਚੰਗਾ ਲੱਗਦਾ ਹੈ, ਹੈ ਗਰਮੀ ਦਾ ਹੈ, ਔਰ ਜਿਨ੍ਹਾਂ ਦੇ ਅੰਦਰ ਮਨ ਤਨ ਵਿੱਚ ਵਾਹਿਗੁਰੂ ਦੇ ਚਰਨਾਂ ਦਾ ਨਿਵਾਸ ਹੋ ਗਿਆ ਹੈ, ਚਿੱਤ ਚਰਨ ਨਾਮ, ਗੁਰੂ ਗੋਬਿੰਦ ਸਿੰਘ ਜੀ ਜਾਪ ਸਾਹਿਬ ਵਿੱਚ ਆ ਰਿਹਾ ਹੈ ਕਿ ਚਿੱਤ ਵਿੱਚ ਨਾਮ ਵਸ ਜਾਣਾ ਉਹਦੇ ਚਰਨ ਹਨ, ਔਰ ਜਿਨ੍ਹਾਂ ਦੇ ਹਿਰਦੇ ਵਿੱਚ ਵਾਹਿਗੁਰੂ ਦੇ ਨਾਮ ਦੇ ਬਾਣੀ ਦੇ ਚਰਨਾਂ ਦਾ ਨਿਵਾਸ ਹੋ ਗਿਆ ਹੈ, ਉਹਨਾਂ ਲਈ ਵੀ ਸੋਹਣਾ ਮਹੀਨਾ ਹੈ, ਤੇ ਜਿਹੜੇ ਚਰਨਾਂ ਨੂੰ ਲਿਆਉਣਾ ਹੀ ਨਹੀਂ ਚਾਹੁੰਦੇ ਅੰਦਰ, ਉਹਨਾਂ ਲਈ ਆਪਾਂ ਸੜਦਾ ਕਹਿ ਸਕਦੇ ਹਾਂ, ਉਹ ਮਹੀਨੇ 'ਚ ਇਸ ਤਰ੍ਹਾਂ ਉਲਝਦੇ ਰਹਿ ਜਾਂਦੇ ਹਨ। ਔਰ ਮਾਲਕ ਕਹਿਣ ਲੱਗੇ ਵਾਹਿਗੁਰੂ ਦੇ ਚਰਨ ਹਿਰਦੇ 'ਚ ਵਸਾਓ, ਬਾਣੀ ਪੜ੍ਹੋ, ਇਹ ਮਹੀਨਾ ਤੁਹਾਡੇ ਲਈ ਸੋ ਬਰੀਕ ਹੋ ਜਾਏਗਾ ਜੇ ਇਸ ਤਰ੍ਹਾਂ ਕਰਦੇ ਰਹੋ ਤੇ ਮਹੀਨਾ ਕੇ 12 ਮਹੀਨੇ ਹੀ ਨੰਦ ਮੇਲਾ ਬਣ ਜਾਣਗੇ 12 ਮਹੀਨਿਆਂ ਦੇ ਨਾਲ ਇਹ ਜੀਵਨ ਹੀ ਰਸਮੇ ਬਣ ਜਾਏਗਾ ਇਹ ਦਾਤਾ ਜੀ ਨੇ ਸਾਨੂੰ ਅੱਜ ਇਸ ਮਹੀਨੇ ਦਾ ਰਾਹ ਪ੍ਰਦੇਸ਼ ਬਖਸ਼ਿਸ਼ ਕੀਤਾ ਹੈ ਅਸੀਂ ਅਰਦਾਸ ਕਰੀਏ ਮਾਲਕ ਇਹ ਮਹੀਨਾ ਵੀ ਸਾਡਾ ਇਸੇ ਤਰ੍ਹਾਂ ਸਤਸੰਗ ਕਰਦੇ ਹਾਂ ਬਾਣੀ ਪੜ੍ਹਦੇ ਹਾਂ ਤੇ ਨਾਮ ਵਿੱਚ ਬੀਤ ਜਾਏ ਵਿਚਾਰ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ ਅੱਗੇ ਤੋਂ ਸਮਤ ਬਖਸ਼ਿਸ਼ ਕਰਨੀ
ਪ੍ਰਭ ਤੁਧ ਬਿਨ ਦੂਜਾ ਕੋ ਨਹੀਂ
ਨਾਨਕ ਕੀ ਅਰਦਾਸ ਆਸਾਰ ਸੁਹੰਦਾ ਤਿਸ ਲਗੈ ਜਿਸ ਮਨ ਹਰ ਚਰਨ ਨਿਵਾਸ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।